ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਵੱਡੇ ਵੱਡੇ ਰਾਜਨ ਅਰ ਭੂਮਨ ਤਾਕਿ ਤ੍ਰਿਸ਼ਨ ਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਜੀ ਵੱਡੇ ਵੱਡੇ ਰਾਜਨ ਅਰ ਭੂਮਨ ਤਾਕਿ ਤ੍ਰਿਸ਼ਨ ਨਾ ਬੂਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਜੀ ਬਿਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ ਜਿਉਂ ਪਾਵਕ ਈਦਨ ਨਹੀਂ ਤ੍ਰਾਪੈ ਬਿਨ ਹਰ ਕਹਾਂ ਅਗਾਈ ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ ਤਾਕਿ ਮਿਟੈ ਨਾ ਭੁੱਖਾ ਉਦਮ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾਂ ਕੋਖਾ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋਹ ਨਾ ਚੂਕੈ ਦਿਨ ਪ੍ਰਤ ਕਰੈ ਕਰੈ ਪਸ਼ੁਤਾਪੈ ਸੋਗ ਲੋਭ ਮਹਿ ਸੂਕੈ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਦਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਦਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਬਾਲੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਿੱਖ ਪੰਥ ਦੇ ਮਹਾਨ ਅਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਇੱਕ ਵਾਰੀ ਫਿਰ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡੇ ਭਾਗਾਂ ਵਾਲੇ ਹਾਂ ਆਪਾਂ ਕਿ ਪਾਤਸ਼ਾਹ ਦੀ ਗੋਦ ਵਿੱਚ ਬਹਿ ਕੇ ਪਾਤਸ਼ਾਹ ਦੇ ਬੋਲ ਸੁਣਨ ਦਾ ਸੁਭਾਗ ਸਮਾਂ ਮਿਲ ਰਿਹਾ ਸਾਨੂੰ। ਇਸ ਜਹਾਨ ਦੇ ਵਿੱਚ, ਇਸ ਸੰਸਾਰ ਦੇ ਵਿੱਚ ਜੇ ਕੋਈ ਪਾਤਸ਼ਾਹ ਹੈ, ਸੱਚਾ ਪਾਤਸ਼ਾਹ, ਤਾਂ ਉਹ ਕੇਵਲ ਅਤੇ ਕੇਵਲ, ਕੇਵਲ ਅਤੇ ਕੇਵਲ ਗੁਰੂ ਹੈ। ਅਤੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਚਾਹੇ ਅਸੀਂ ਇਸ ਅਸਥਾਨ 'ਤੇ ਬੈਠ ਕੇ ਗੁਰੂ ਦੇ ਬੋਲ ਸੁਣਨ ਵਾਸਤੇ ਇਕੱਠੇ ਹੋਏ ਹਾਂ, ਚਾਹੇ ਟੀਵੀ ਮਾਧਿਅਮ ਦੇ ਰਾਹੀਂ ਆਪਣੇ ਘਰਾਂ 'ਚ ਬੈਠੇ ਹਾਂ, ਜਿੰਨੇ ਵੀ ਬੈਠੇ ਹਾਂ, ਪਿਆਰ ਸਦਕਾ ਬੈਠੇ ਹਾਂ, ਬਹੁਤ ਵੱਡੇ ਭਾਗਾਂ ਵਾਲੇ ਹਾਂ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਦਰਬਾਰ ਸਾਹਿਬ ਜੀ ਤੋਂ ਜੋ ਅੰਮ੍ਰਿਤ ਵੇਲੇ ਹੁਕਮ ਸਾਡੀ ਝੋਲੀ 'ਚ ਪਿਆ ਹੈ ਔਰ ਆਪਾਂ ਸੁਣਿਆ ਹੁਣੇ, ਇਸੇ ਪਾਵਨ ਮਹਾਂਵਾਕ ਦੀ ਅੱਜ ਆਪਾਂ ਨੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁੱਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਵਿੱਚ ਰਹਿੰਦਿਆਂ ਸੰਖੇਪ ਵਿਚਾਰ ਸਾਂਝੀ ਕਰਨੀ ਹੈ। ਇਹ ਜਿਹੜਾ ਪਾਵਨ ਸ਼ਬਦ ਹੈ ਸਾਧ ਸੰਗਤ ਜੀ, ਜੋ ਅਸੀਂ ਅੰਮ੍ਰਿਤ ਵੇਲੇ ਹੁਕਮ ਦੇ ਰੂਪ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਸੁਣਿਆ, ਇਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ ਧੰਨ ਧੰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਇਆ ਧਨਾਸਰੀ ਰਾਗ ਦੇ ਵਿੱਚ। ਰਹਾਉ ਦੀ ਪੰਗਤੀ ਹੈ। ਸਭ ਤੋਂ ਪਹਿਲਾਂ ਰਹਾਉ ਦੀ ਪੰਗਤੀ ਵੱਲ ਥੋੜ੍ਹਾ ਜਿਹਾ ਧਿਆਨ ਗੁਰੂ ਪਿਆਰਿਓ ਆਪਣਾ ਇਕਾਗਰ ਕੇਂਦਰਿਤ ਕਰੀਏ ਕਿ ਅੱਜ ਸਾਨੂੰ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਸਮਝਾਉਂਦੇ ਆ, ਕੀ ਦੱਸਦੇ ਆ। ਰਹਾਉ ਦੀ ਪੰਗਤੀ 'ਚ ਕਹਿੰਦੇ, ਵਿਖਿਆ ਮਹਿ ਕਿਨਹੀਂ ਤ੍ਰਿਪਤ ਨਾ ਪਾਈ। ਵਿਖਿਆ ਮਹਿ, ਮਹਿ ਦਾ ਅਰਥ ਹੈ ਵਿੱਚ, ਵਿਖਿਆ ਦਾ ਅਰਥ ਹੈ ਜ਼ਹਿਰ। ਜ਼ਹਿਰ ਦੇ ਵਿੱਚ ਜਾਂ ਜ਼ਹਿਰ ਦੇ ਨਾਲ ਕਿਨਹੀਂ ਤ੍ਰਿਪਤ ਨਾ ਪਾਈ, ਕਿਸੇ ਨੇ ਰੱਜ ਪ੍ਰਾਪਤ ਨਹੀਂ ਕੀਤਾ ਹੈ, ਕਿਸੇ ਨੇ ਤ੍ਰਿਪਤੀ ਪ੍ਰਾਪਤ ਨਹੀਂ ਕੀਤੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜ਼ਹਿਰ ਕੀ ਹੈ, ਕਿਹੜੀ ਜ਼ਹਿਰ ਦਾ ਜ਼ਿਕਰ ਕਰ ਰਹੇ ਹੈ ਮਹਾਰਾਜ। ਇਹ ਜਿਹੜਾ ਸੰਸਾਰ ਦੇ ਵਿੱਚ ਪਦਾਰਥਵਾਦ ਹੈ ਨਾ ਗੁਰੂ ਪਿਆਰਿਓ, ਇਹ ਜ਼ਹਿਰ ਹੈ ਔਰ ਇਹ ਜ਼ਹਿਰ ਸਾਨੂੰ ਜਿਉਂਦਾ ਵੀ ਰੱਖਦਾ। ਇਹ ਜ਼ਹਿਰ ਜਿਹੜਾ ਹੈ ਇਹ ਸਾਨੂੰ ਜਿਉਂਦਾ ਵੀ ਰੱਖਦਾ। ਬਾਣੀ ਦੇ ਵਿੱਚ ਇੱਕ ਪਾਤਸ਼ਾਹ ਦਾ ਬਚਨ ਹੈ, ਮਹਾਰਾਜ ਕਹਿੰਦੇ, ਇਹ ਬਸਤੀ ਤਾਂ ਬਸਤ ਸਰੀਰਾ, ਜੇ ਇਹ ਸੰਸਾਰ ਦੀ ਮਾਇਆ, ਮਾਇਆ ਦਾ ਮਤਲਬ ਕੇਵਲ ਰੁਪਈਆ ਪੈਸਾ ਨਹੀਂ ਹੁੰਦਾ, ਮਾਇਆ ਦਾ ਮਤਲਬ ਸਾਰਾ ਸੰਸਾਰ, ਸਾਰੇ ਸੰਸਾਰ ਦਾ ਪਦਾਰਥਵਾਦ। ਕਹਿੰਦੇ ਜੇ ਇਹ ਹੈ ਤਾਂ ਸਾਡਾ ਸਰੀਰ ਚੱਲਦਾ, ਭੋਜਨ ਤੋਂ ਬਿਨਾਂ ਅਸੀਂ ਰਹਿ ਸਕਦੇ ਹਾਂ ਬਿਲਕੁਲ ਵੀ, ਪਾਣੀ ਤੋਂ ਬਿਨਾਂ ਅਸੀਂ ਰਹਿ ਸਕਦੇ ਹਾਂ ਬਿਲਕੁਲ ਵੀ ਨਹੀਂ, ਅਸੀਂ ਇਕੱਲੇ ਰਹਿ ਸਕਦੇ ਹਾਂ ਸਮਾਜ ਤੋਂ ਬਿਨਾਂ ਬਿਲਕੁਲ ਵੀ ਨਹੀਂ। ਬੰਦਾ ਇਕੱਲਾ ਹੋ ਜੇ ਨਾ ਤਾਂ ਬੌਰਿਆਂ ਵਰਗੀ ਸਥਿਤੀ ਹੋਜੂ, ਬੌਰਿਆਂ ਵਰਗੀ ਹਾਲਤ ਹੋਜੂਗੀ। ਪਰਿਵਾਰ ਹੋਵੇ, ਸਮਾਜ ਹੋਵੇ, ਪਰਿਵਾਰ 'ਚ ਸਮਾਜ 'ਚ ਰਹਿੰਦਾ ਜਿਹੜਾ ਪ੍ਰਾਣੀ ਹੈ, ਜੀਵ ਹੈ, ਉਹ ਜ਼ਿੰਦਗੀ ਜਿਉਂਦਾ। ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਕਿ ਇਕੱਲਾ ਤਾਂ ਵਣਾਂ 'ਚ ਰੁੱਖ ਨਹੀਂ ਹੋਣਾ ਚਾਹੀਦਾ। ਫਿਰ ਇਹਨੂੰ ਮਹਾਰਾਜ ਨੇ ਜ਼ਹਿਰ ਕਿਉਂ ਕਿਹਾ, ਇਸ ਸੰਸਾਰ ਦੀ ਮਾਇਆ ਨੂੰ ਜ਼ਹਿਰ ਕਿਉਂ ਕਿਹਾ, ਸੰਸਾਰ ਦੇ ਪਦਾਰਥਵਾਦ ਨੂੰ ਜ਼ਹਿਰ ਕਿਉਂ ਕਿਹਾ, ਜਦਕਿ ਇਹਦੇ ਬਿਨਾਂ ਗੁਜ਼ਾਰਾ ਵੀ ਨਹੀਂ। ਬਿਲਕੁਲ ਗੁਰੂ ਪਿਆਰਿਓ, ਇਹਦੇ ਬਿਨਾਂ ਗੁਜ਼ਾਰਾ ਵੀ ਨਹੀਂ ਹੈ ਤੇ ਇਹ ਗੁਰੂ ਪਿਆਰਿਓ ਆਤਮਕ ਮੌਤੇ ਵੀ ਮਾਰਦੀ। ਸਾਨੂੰ ਇਹ ਸਮਝਾਇਆ ਕਿ ਸੰਸਾਰ ਦੇ ਵਿੱਚ ਤੁਸਾਂ ਨੇ ਨਿਰਲੇਪਤਾ ਦੇ ਨਾਲ ਜੀਵਨ ਬਤੀਤ ਕਰਨਾ। ਇੱਕ ਉਦਾਹਰਣ ਹੈ ਗੁਰੂ ਪਿਆਰਿਓ, ਗੁੜ ਦਾ ਕੜਾਹਾ ਭਰਿਆ, ਇੱਕ ਮੱਖੀ ਜਿਹੜੀ ਹੈ ਉਹ ਗੁੜ ਖਾਣ ਵਾਸਤੇ ਆਉਂਦੀ ਹੈ। ਹੁਣ ਸਾਰਾ ਗੁੜ ਤਾਂ ਉਹਨੇ ਖਾ ਨਹੀਂ ਲੈਣਾ, ਲੇਕਿਨ ਉਹਦੇ ਅੰਦਰ ਗੁੜ ਖਾਣ ਦੀ ਤਲਬ ਜਿਹੜੀ ਹੈ, ਇੱਛਾ ਜਿਹੜੀ ਹੈ, ਇੰਨੀ ਜ਼ਿਆਦਾ ਹੈ ਕਿ ਉਹ ਕੜਾਹੇ ਦੇ ਵਿੱਚ ਬਹਿ ਜਾਂਦੀ ਹੈ। ਜਿਵੇਂ ਸਾਰਾ ਹੀ ਕੜਾਹਾ ਗੁੜ ਦਾ ਖਾਣਾ ਹੁੰਦਾ, ਪਰ ਹੁੰਦਾ ਕੀ ਹੈ, ਜਿੰਨਾ ਕੁ ਉਹਦਾ ਸਰੀਰ ਹੈ ਉਨਾ ਕੁ ਉਹ ਗੁੜ ਖਾ ਲੈਂਦੀ ਹੈ, ਜਿੰਨੀ ਕੁ ਸਮਰੱਥਾ ਹੈ ਉਨਾ ਕੁ ਗੁੜ ਖਾ ਲੈਂਦੀ ਹੈ। ਜਦੋਂ ਉੱਡਣ ਲੱਗਦੀ ਹੈ ਤੇ ਉਹਦੇ ਜਿਹੜੇ ਪੈਰ ਹੈ ਉਹ ਗੁੜ ਦੇ ਵਿੱਚ ਫਸ ਜਾਂਦੇ ਆ, ਚਿਪਕ ਜਾਂਦੇ ਆ, ਫਿਰ ਕੀ ਹੁੰਦਾ, ਫਿਰ ਉਹ ਫੜਫੜਾਉਂਦੀ ਹੈ, ਉਹ ਗੁੜ ਦੇ ਕੜਾਹੇ ਦੇ ਵਿੱਚ ਮਰ ਜਾਂਦੀ, ਉੱਡਿਆ ਨਹੀਂ ਜਾਂਦਾ ਉਹਦੇ ਤੋਂ, ਕਿਉਂਕਿ ਉਹ ਖੁੱਭ ਜਾਂਦੀ ਆ ਉਹਦੇ ਵਿੱਚ, ਉਹਦੇ ਪੈਰ ਜਿਹੜੇ ਨੇ ਗੁੜ ਦੇ ਨਾਲ ਚਿਪਕ ਜਾਂਦੇ ਨੇ। ਇੱਕ ਦੂਜੀ ਮੱਖੀ ਆਉਂਦੀ, ਉਹਦੇ ਮਨ ਵਿੱਚ ਵੀ ਗੁੜ ਖਾਣ ਦੀ ਇੱਛਾ ਹੈ, ਪਰ ਉਹ ਕੜਾਹੇ ਦੇ ਕੰਢੇ ਦੇ ਉੱਤੇ ਜਾਂ ਕੜਾਹੇ ਦੇ ਕੁੰਡੇ ਦੇ ਉੱਤੇ ਬਹਿ ਜਾਂਦੀ ਹੈ, ਅਤੇ ਜਿੰਨਾ ਕੁ ਗੁੜ ਉਹਨੇ ਖਾਣਾ ਨਾ ਉਨਾ ਕੁ ਕੰਢੇ ਨੂੰ ਜਾਂ ਕੁੰਡੇ ਨੂੰ ਲੱਗਿਆ ਹੀ ਹੁੰਦਾ, ਉਹ ਖਾਂਦੀ ਹੈ ਅਤੇ ਜਦੋਂ ਉਹਦਾ ਦਿਲ ਕਰਦਾ ਨਾ ਰੱਜ ਜਾਂਦੀ ਹੈ, ਉਦੋਂ ਉੱਡ ਜਾਂਦੀ। ਮਹਾਰਾਜ ਨੇ ਗੁਰਪਿਆਰੀ ਸਾਨੂੰ ਬਸ ਇਸੇ ਤਰ੍ਹਾਂ ਹੀ ਸਮਝਾਇਆ ਵੀ ਇਹ ਸੰਸਾਰ ਜਿਹੜਾ ਇਹ ਗੁੜ ਦਾ ਭਰਿਆ ਕੜਾਹਾ ਹੈ, ਸਾਰਾ ਤੁਸੀਂ ਖਾ ਨਹੀਂ ਸਕਦੇ, ਇਸ ਕਰਕੇ ਇਹਦੇ ਵਿੱਚ ਖੁੱਭਣ ਦਾ ਯਤਨ ਨਾ ਕਰੋ, ਅਤੇ ਜਦੋਂ ਇਹਦੇ 'ਚ ਖੁੱਭ ਕੇ ਫਿਰ ਕਹਿੰਦੇ ਮਰ ਜਾਓਗੇ। ਇਸ ਕਰਕੇ ਇਹਨੂੰ ਜ਼ਹਿਰ ਵੀ ਆਖਿਆ, ਕਿਉਂਕਿ ਮਾਰ ਦਿੰਦਾ ਨਾ, ਜਿਹੜਾ ਇਹਦੇ 'ਚ ਖੁੱਭ ਜਾਂਦਾ ਉਹਨੂੰ ਮਾਰ ਦਿੰਦਾ, ਇਸ ਕਰਕੇ ਵਿਖਿਆ ਕਿਹਾ ਇਹਨੂੰ ਮਾਇਆ। ਮਹਾਰਾਜ ਕਹਿੰਦੇ ਭਾਈ ਇਹਦੇ ਨਾਲ ਕੋਈ ਨਹੀਂ ਰੱਜਿਆ ਅੱਜ ਤੱਕ, ਜੇ ਰੱਜਿਆ ਤਾਂ ਦੱਸ ਦਿਓ, ਕੋਈ ਨਹੀਂ ਰੱਜਿਆ। ਅਰਬਾਂ ਖਰਬਾਂ ਪਤੀ ਲੋਕ ਇੱਥੇ ਤੁਰੇ ਫਿਰਦੇ ਆ, ਕੀ ਉਹਨਾਂ ਨੂੰ ਰੱਜ ਆ ਗਿਆ ਪੈਸੇ ਨਾਲ? ਅਜੇ ਹੋਰ, ਅਜੇ ਹੋਰ, ਅਜੇ ਹੋਰ, ਅਜੇ ਹੋਰ, ਇੱਥੋਂ ਵੀ ਕਮਾ ਲਈਏ, ਇੱਥੋਂ ਵੀ ਕਮਾ ਲਈਏ, ਪਤਾ ਲੱਗ ਜੇ ਸਹੀ ਵੀ ਇੱਥੇ ਮੁਨਾਫਾ, ਚਾਹੇ ਲਹੂ ਲੋਕਾਂ ਦਾ ਜਿਹੜਾ ਹੈ ਉਹ ਪੀੜਿਆ ਹੀ ਜਾਂਦਾ ਹੋਵੇ। ਕਹਿੰਦੇ ਫਿਰ ਕੀ ਹੋ ਗਿਆ, ਲਹੂ ਪੀੜਿਆ ਜਾਊਗਾ ਤਾਂ ਲਹੂ ਚੂਸਿਆ ਜਾਊਗਾ, ਮੁਨਾਫਾ ਤਾਂ ਮਿਲਦਾ ਨਾ, ਕਮਾਓ ਮ, ਤ੍ਰਿਸ਼ਨਾ ਨਹੀਂ ਬੁੱਝਦੀ ਹੈ, ਤ੍ਰਿਪਤੀ ਨਹੀਂ ਮਿਲਦੀ ਹੈ। ਇੱਕ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਕਹਿੰਦੇ ਨੇ, ਕਹਿੰਦੇ ਵਿਖਿਆ ਮਹਿ ਕਿਨਹੀਂ ਤ੍ਰਿਪਤ ਨਾ ਪਾਈ। ਇਸ ਗੱਲ ਨੂੰ ਸਮਝਾਉਣ ਵਾਸਤੇ ਸਤਿਗੁਰਾਂ ਨੇ ਇੱਕ ਉਦਾਹਰਣ ਦਿੱਤੀ ਹੈ ਅਗਲੀ ਪੰਕਤੀ 'ਚ, ਕਹਿੰਦੇ ਜਿਉਂ ਪਾਵਕ ਇੰਧਨ ਨਹੀਂ ਤ੍ਰਾਪੈ। ਪਾਵਕ ਕਹਿੰਦੇ ਨੇ ਗੁਰਪਿਆਰੋ ਅੱਗ ਨੂੰ, ਅਤੇ ਇੰਧਨ ਦਾ ਮਤਲਬ ਹੈ ਬਾਲਣ, ਇੰਧਨ ਕਹਿੰਦੇ ਨੇ ਬਾਲਣ ਨੂੰ। ਕਹਿੰਦੇ ਜਿਉਂ ਪਾਵਕ ਇੰਧਨ ਨਹੀਂ ਧਰਾਪੈ, ਧਰਾਪੈ ਦਾ ਮਤਲਬ ਹੁੰਦਾ ਤ੍ਰਿਪਤ ਹੋਣਾ। ਕਹਿੰਦੇ ਜਿਵੇਂ ਅੱਗ ਲੱਕੜ ਦੇ ਨਾਲ ਤ੍ਰਿਪਤ ਨਹੀਂ ਹੁੰਦੀ, ਜਿਵੇਂ ਅੱਗ ਲੱਕੜ ਦੇ ਨਾਲ ਰੱਜਦੀ ਨਹੀਂ ਹੈ। ਹੁਣ ਅੱਗ ਦੀ ਖੁਰਾਕ ਕੀ ਹੈ ਗੁਰਪਿਆਰਿਓ? ਅੱਗ ਦੀ ਖੁਰਾਕ ਜਿਹੜੀ ਹੈ ਉਹ ਬਾਲਣ ਹੈ, ਚਾਹੇ ਕਿਸੇ ਰੂਪ 'ਚ ਹੋਵੇ, ਚਾਹੇ ਘਿਓ ਦੇ ਰੂਪ 'ਚ ਹੋਵੇ, ਤੇਲ ਦੇ ਰੂਪ 'ਚ ਹੋਵੇ, ਲੱਕੜ ਦੇ ਰੂਪ 'ਚ ਹੋਵੇ, ਰਬੜ ਦੇ ਰੂਪ 'ਚ ਹੋਵੇ, ਕਾਫੂਸ ਦੇ ਰੂਪ ਦੇ ਵਿੱਚ ਹੋਵੇ, ਅੱਗ ਦੀ ਖੁਰਾਕ ਜਿਹੜੀ ਹੈ ਉਹ ਬਾਲਣ ਹੈ, ਅੱਗ ਬਲਦੀ ਹੈ। ਜੇ ਆਪਾਂ ਆਖੀਏ ਵੀ ਅੱਗ ਬਲਦੀ ਹੈ, ਇਹਦੀ ਭੁੱਖ ਸ਼ਾਂਤ ਕਰ ਦਈਏ, ਇਹਦੇ 'ਚ ਹੋਰ ਬਾਲਣ ਸੁੱਟ ਦਈਏ, ਇਹ ਬੁੱਝ ਰਹੀ ਹੈ, ਇਹਨੂੰ ਬੁੱਝਣ ਨਹੀਂ ਦੇਣਾ, ਇਹਦੀ ਭੁੱਖ ਦੂਰ ਕਰ ਦਈਏ, ਹੋਰ ਬਾਲਣ ਪਾ ਦਈਏ, ਤਾਂ ਕਿ ਇਹ ਬੁੱਝ ਕਿਤੇ ਬੁੱਝੇਗੀ ਅੱਗ ਗੁਰਪਿਆਰੇ, ਵੀ ਅੱਗ ਰੱਜ ਜੂਗੀ। ਜਿੰਨਾ ਬਾਲਣ ਸੁੱਟਾਂਗੇ ਨਾ ਅੱਗ ਦੇ ਵਿੱਚ, ਅੱਗ ਜਿਹੜੀ ਆ ਹੋਰ ਜ਼ਿਆਦਾ ਭੜਕੂਗੀ। ਜਿੰਨਾ ਮਰਜ਼ੀ ਬਾਲਣ ਸੁੱਟੀ ਜਾਓ, ਅੱਗ ਨੇ ਕਦੇ ਬੁੱਝਣਾ ਨਹੀਂ ਗੁਰਪਿਆਰਿਓ, ਅੱਗ ਹੋਰ ਭੜਕੂਗੀ, ਹੋਰ ਬਲੂਗੀ। ਇਵੇਂ ਮਨੁੱਖ ਦੀਆਂ ਜ਼ਰੂਰਤਾਂ ਨੇ, ਜਿੰਨੀਆਂ ਵਧਾ ਲਓ ਓਨੀਆਂ ਵੱਧਦੀਆਂ ਜਾਂਦੀਆਂ। 5,000 ਆਮਦਨ ਹੈ, 5,000 ਦੇ ਨਾਲ ਗੁਜ਼ਾਰਾ ਹੁੰਦਾ। ਬੰਦਾ ਕਹਿੰਦਾ ਜੀ ਆਮਦਨ ਬੜੀ ਘੱਟ ਹੈ, ਗੁਜ਼ਾਰਾ ਮੁਸ਼ਕਲ ਦੇ ਨਾਲ ਹੀ ਹੁੰਦਾ, ਕਿੰਨੀ ਆਮਦਨ ਚਾਹੀਦੀ ਹੈ? ਕਹਿੰਦਾ 10,000 ਤਾਂ ਹੋਵੇ। 10,000 ਆਮਦਨ ਹੋ ਗਈ, ਫਿਰ ਪੁੱਛੋ ਵੀ ਠੀਕ ਹੈ? ਕਹਿੰਦਾ ਨਹੀਂ ਜੀ, 10,000 ਤਾਂ ਬੜੀ ਘੱਟ ਹੈ, ਗੁਜ਼ਾਰਾ ਬੜਾ ਮੁਸ਼ਕਲ ਨਾਲ ਹੀ ਹੁੰਦਾ, 20,000 ਹੋਣੀ ਚਾਹੀਦੀ ਹੈ। ਕਿਸੇ ਦੀ 20,000 ਆ ਉਹਨੂੰ ਪੁੱਛੋ, ਕਹਿੰਦਾ ਨਹੀਂ ਜੀ ਘੱਟ ਹੈ ਜੀ, 40,000 ਚਾਹੀਦਾ। 40,000 ਵਾਲੇ ਨੂੰ ਪੁੱਛੋ, ਕਹਿੰਦਾ 80,000 ਚਾਹੀਦਾ। 80,000 ਵਾਲੇ ਨੂੰ ਪੁੱਛੋ, ਕਹਿੰਦਾ ਜੀ 1,00,000 ਚਾਹੀਦਾ, 1.5 ਲੱਖ ਚਾਹੀਦਾ, 2,00,000 ਚਾਹੀਦਾ। ਕਿਉਂ? ਕਿਉਂਕਿ ਜਿਵੇਂ ਜਿਵੇਂ ਆਮਦਨ ਵੱਧਦੀ ਜਾਂਦੀ ਹੈ ਉਵੇਂ ਉਵੇਂ ਜ਼ਰੂਰਤਾਂ ਵੱਧਦੀਆਂ ਜਾਂਦੀਆਂ, ਅਤੇ ਜਦੋਂ ਜ਼ਰੂਰਤਾਂ ਵੱਧਦੀਆਂ ਜਾਂਦੀਆਂ ਤਾਂ ਆਮਦਨ ਫਿਰ ਘੱਟ ਪੈਂਦੀ ਨਜ਼ਰ ਆਉਂਦੀ। ਜ਼ਰੂਰਤਾਂ ਵਧਾਉਣੀਆਂ ਗੁਰਪਿਆਰੀਓ ਜਿਹੜੀਆਂ ਸੌਖੀਆਂ, ਲੇਕਿਨ ਘਟਾਉਣੀਆਂ ਬਹੁਤ ਔਖੀਆਂ। ਆਮਦਨ ਜਦੋਂ ਘੱਟ ਜਾਂਦੀ ਹੈ ਨਾ, ਉਦੋਂ ਜ਼ਰੂਰਤਾਂ ਜਿਹੜੀਆਂ ਘਟਾਉਣੀਆਂ ਬਹੁਤ ਔਖੀਆਂ ਹੋ ਜਾਂਦੀਆਂ, ਵਧਾਉਣੀਆਂ ਸੌਖੀਆਂ ਹੁੰਦੀਆਂ। ਪਰ ਜਿਵੇਂ ਗੁਰਪਿਆਰਿਓ ਅੱਗ ਜਿਹੜੀ ਹੈ ਬਾਲਣ ਦੇ ਨਾਲ ਨਹੀਂ ਨਾ ਰੱਜਦੀ, ਇਵੇਂ ਮਨ ਨੂੰ ਜਿੰਨਾ ਮਰਜ਼ੀ ਗੁਰਪਿਆਰਿਓ ਅਸੀਂ ਜ਼ਰੂਰਤਾਂ ਪੂਰੀਆਂ ਕਰ ਕਰਕੇ ਦੇਈ ਜਾਈਏ, ਇਹਦੀਆਂ ਜ਼ਰੂਰਤਾਂ ਵੱਧਦੀਆਂ ਹੀ ਜਾਂਦੀਆਂ, ਵੱਧਦੀਆਂ ਹੀ ਜਾਂਦੀਆਂ। ਜੇ ਕਿਸੇ ਨੂੰ 2,000 ਦਾ ਗੁਰਪਿਆਰਿਓ ਕੱਪੜਾ ਪਾਉਣ ਦੀ ਜਿਹੜੀ ਹੈ ਨਾ ਸਮਰੱਥਾ ਹੈ ਕਿਸੇ 'ਚ, ਉਹ ਕਹਿੰਦਾ ਨਹੀਂ ਘੱਟ ਹੈ, 4,000 ਦਾ ਹੋਣਾ ਚਾਹੀਦਾ। ਜੇ ਕਿਸੇ 'ਚ 4000 ਦਾ ਕੱਪੜਾ ਪਾਉਣ ਦੀ ਸਮਰੱਥਾ ਹੈ, 4000 ਦਾ ਪਾਉਂਦਾ, ਉਹ ਵੀ ਤ੍ਰਿਪਤ ਨਹੀਂ ਹੈ, ਉਹ ਵੀ ਕਹਿੰਦਾ 4000 ਘੱਟ ਹੈ, 8000 10000 ਦਾ ਸੂਟ ਹੋਣਾ ਚਾਹੀਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਿਉਂ ਪਾਵਕ ਇੰਧਨ ਨਹੀਂ ਧਰਾਪੈ, ਜਿਵੇਂ ਕਹਿੰਦੇ ਅੱਗ ਬਾਲਣ ਦੇ ਨਾਲ ਨਹੀਂ ਰੱਜਦੀ। ਪਾਵਕ ਦਾ ਮਤਲਬ ਅੱਗ, ਇੰਧਣ ਦਾ ਮਤਲਬ ਹੈ ਬਾਲਣ, ਅਤੇ ਧਰਾਪਾ ਦਾ ਮਤਲਬ ਹੈ ਰੱਜਣਾ, ਤ੍ਰਿਪਤ ਹੋਣਾ। ਕਹਿੰਦੇ ਜਿਵੇਂ ਅੱਗ ਬਾਲਣ ਦੇ ਨਾਲ ਤ੍ਰਿਪਤ ਨਹੀਂ ਹੁੰਦੀ, ਇਵੇਂ ਭਾਈ ਇਹ ਜਿਹੜਾ ਸੰਸਾਰ ਦਾ ਪਦਾਰਥਵਾਦ ਹੈ, ਇਹ ਬੰਦੇ ਨੂੰ ਸ਼ਾਂਤ ਨਹੀਂ ਕਰ ਸਕਦਾ, ਤ੍ਰਿਪਤ ਨਹੀਂ ਕਰ ਸਕਦਾ। ਵੱਡੇ ਵੱਡੇ ਇਸ ਸੰਸਾਰ ਦੇ ਵਿੱਚ ਸਰਮਾਏਦਾਰ ਬੈਠੇ ਹੈ, ਕੀ ਉਹਨਾਂ ਨੂੰ ਰੱਜ ਆ ਗਿਆ? ਲੱਖਾਂ ਕਰੋੜਾਂ ਅਰਬਾਂ ਖਰਬਾਂ ਦੇ ਮਾਲਕ ਬੈਠੇ ਹੈ, ਕੀ ਉਹਨਾਂ ਨੂੰ ਰੱਜ ਆ ਗਿਆ? ਨਹੀਂ ਆਇਆ, ਆ ਹੀ ਨਹੀਂ ਸਕਦਾ। ਗੁਰੂ ਪਿਆਰੇ, ਰੱਜ ਕਿਹਦੇ ਨਾਲ ਆਉਂਦਾ? ਰੱਜ ਸੰਤੋਖ ਨਾਲ ਆਉਂਦਾ ਹੈ। ਸੁਖਮਨੀ ਸਾਹਿਬ ਪੜ੍ਹਦੇ ਹਾਂ ਨਾ, ਉਹਦੇ ਵਿੱਚ ਪਾਤਸ਼ਾਹ ਕਹਿੰਦੇ, ਬਿਨਾਂ ਸੰਤੋਖ ਨਹੀਂ ਕੋ ਰੱਜ ਹੈ, ਬਿਨਾਂ ਸੰਤੋਖ ਤੋਂ ਕੋਈ ਰੱਜ ਹੀ ਨਹੀਂ ਸਕਦਾ। ਜਿਹਨੂੰ ਸੰਤੋਖ ਮਿਲ ਗਿਆ ਨਾ ਗੁਰੂ ਪਿਆਰਿਓ, ਉਹਨੇ ਹੱਥ ਦੇ ਉੱਤੇ ਦੋ ਫੁਲਕੇ ਖਾ ਕੇ ਵੀ ਕਹਿਣਾ, ਹੇ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ, ਆਨੰਦ ਆ ਗਿਆ। ਅਤੇ ਜਿਹਨੂੰ ਗੁਰੂ ਪਿਆਰਿਓ ਸੰਤੋਖ ਨਹੀਂ ਹੈ, ਉਹਨੂੰ 36 ਪਕਵਾਨ ਮਿਲ ਜਾਣ, ਕਹਿੰਦਾ ਨਾ ਵੀ ਗੱਲ ਨਹੀਂ ਬਣੀ ਹੈ, ਆ ਸਵਾਦ ਜਾ ਨਹੀਂ ਆਇਆ, ਸਵਾਦ ਨਹੀਂ ਆਇਆ। ਅਤੇ ਜਿਹਨੂੰ ਸੰਤੋਖ ਹੈ, ਉਹਨੂੰ ਜੇ ਗੁਰੂ ਪਿਆਰਿਓ ਬੇਹੀ ਰੋਟੀ ਕਿਤੇ ਮਿਰਚਾਂ ਦੀ ਚਟਨੀ ਨਾਲ ਮਿਲ ਗਈ, ਉਹਨੇ ਖਾ ਕੇ ਕਹਿਣਾ ਠੀਕ ਹੈ, ਬਸ ਰੱਜ ਗਏ, ਤ੍ਰਿਪਤ ਆ ਗਏ। ਗੱਲ ਮਨ ਰੱਜਣ ਦੀ ਹੈ ਗੁਰੂ ਪਿਆਰਿਓ, ਜੇ ਮਨ ਰੱਜ ਗਿਆ ਤੇ ਸਮਝ ਲਓ ਸ਼ਾਂਤੀ ਮਿਲ ਗਈ, ਮਨ ਨਹੀਂ ਰੱਜਿਆ ਤੇ ਮਨ ਸ਼ਾਂਤ ਨਹੀਂ ਹੁੰਦਾ। ਗੁਰੂ ਪਿਆਰਿਓ, ਜ਼ਰੂਰਤਾਂ ਵਧੀ ਜਾਂਦੀਆਂ, ਮੰਗਾਂ ਵਧੀ ਜਾਂਦੀਆਂ, ਇੱਕ ਪੂਰੀ ਹੋ ਗਈ, ਦੂਜੀ ਖੜੀ ਹੋ ਗਈ, ਦੂਜੀ ਪੂਰੀ ਹੋ ਗਈ, ਤੀਜੀ ਖੜੀ ਹੋ ਗਈ, ਤੀਜੀ ਪੂਰੀ ਹੋ ਗਈ, ਚੌਥੀ ਖੜੀ ਹੋ ਗਈ। ਹੁਣ ਸਵਾਲ ਪੈਦਾ ਹੁੰਦਾ ਵੀ ਮਹਾਰਾਜ ਫਿਰ ਰੱਜਣ ਦਾ ਤਰੀਕਾ ਕੀ ਹੈ, ਕਿਵੇਂ ਰੱਜ ਸਕਦਾ ਬੰਦਾ? ਤੁਸੀਂ ਕਹਿੰਦੇ ਹੋ ਪਦਾਰਥਵਾਦ ਦੇ ਨਾਲ ਕੋਈ ਰੱਜ ਨਹੀਂ ਸਕਦਾ, ਜੇ ਪਦਾਰਥਵਾਦ ਨਾਲ ਕੋਈ ਰੱਜ ਨਹੀਂ ਸਕਦਾ ਮਹਾਰਾਜ, ਫਿਰ ਬੰਦਾ ਰੱਜੂ ਕਿਹਦੇ ਨਾਲ, ਕਿਹਦੇ ਨਾਲ ਤ੍ਰਿਪਤ ਹੋ ਸਕਦਾ? ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਬਿਨ ਹਰ ਕਹਾ ਅਗਾਈ, ਬਿਨ ਹਰ ਕਹਾ ਅਗਾਈ, ਅਗਾਈ ਦਾ ਮਤਲਬ ਵੀ ਰੱਜਣਾ ਹੀ ਹੈ। ਦੇਖੋ ਰੱਜਣ ਲਈ ਕਿੰਨੇ ਸ਼ਬਦ ਵਰਤੇ ਆ, ਰੱਜ ਲਈ ਕਿੰਨੇ ਸ਼ਬਦ ਵਰਤੇ ਆ, ਧਰਾਪੈ, ਅਗਾਈ, ਇਹ ਸਾਰੇ ਗੁਰੂ ਪਿਆਰਿਓ ਰੱਜ ਦੇ ਅਰਥ ਸ਼ਬਦ ਨੇ। ਕਹਿੰਦੇ ਬਿਨ ਹਰ ਕਹਾ ਅਗਾਈ, ਬਿਨਾਂ ਪਰਮੇਸ਼ਵਰ ਤੋਂ ਕਿੱਥੇ ਕੋਈ ਰੱਜ ਸਕਦਾ ਹੈ? ਇਹ ਤਾਂ ਵਾਹਿਗੁਰੂ ਦਾ ਨਾਮ ਹੀ ਹੈ ਗੁਰੂ ਪਿਆਰਿਓ। ਜੇ ਕਿਸੇ ਨੂੰ ਮਿਲ ਜੇ ਤੇ ਸੰਤੋਖ ਆ ਜਾਂਦਾ ਤੇ ਸੰਤੋਖ ਬੰਦੇ ਨੂੰ ਰਜਾ ਦਿੰਦਾ, ਵਰਨਾ ਬੰਦਾ ਨਹੀਂ ਰੱਜਦਾ ਹੈ, ਵਰਨਾ ਮਨੁੱਖ ਨਹੀਂ ਰੱਜਦਾ। ਗੁਰੂ ਪਿਆਰਿਓ, ਇਹ ਤਾਂ ਕਰਤਾਰ ਦਾ, ਪਰਮੇਸ਼ਵਰ ਦਾ ਨਾਮ ਹੈ, ਭਜਨ ਹੈ, ਬੰਦਗੀ ਹੈ। ਜੇ ਕਿਤੇ ਜੀਵਨ 'ਚ ਆ ਜਾਏ ਤਾਂ ਸੰਤੁਸ਼ਟੀ ਹੋ ਜਾਂਦੀ ਹੈ, ਤੇ ਜਿਹਦੀ ਸੰਤੁਸ਼ਟੀ ਹੋ ਗਈ, ਜਿਹਨੂੰ ਰੱਜ ਆ ਗਿਆ, ਸਮਝ ਲਓ ਗੁਰੂ ਪਿਆਰਿਓ ਉਹਦੇ ਮਨ 'ਚ ਨਾਮ ਆ ਗਿਆ, ਵੱਸ ਗਿਆ, ਪਰਮੇਸ਼ਵਰ ਨਾਲ ਜੁੜਿਆ। ਅੱਜ ਦੇਖਦੇ ਹਾਂ ਨਾ ਵੱਡੇ ਵੱਡੇ ਡੇਰੇਦਾਰ, ਇਹਨਾਂ ਦੇ ਮਨ 'ਚ ਵੀ ਰੱਜ ਨਹੀਂ, ਗੱਲ ਨਾਮ ਦੀ ਕਰਦੇ ਹੈ ਪਰ ਰੱਜ ਹੈ ਨਹੀਂ। ਕਿੱਥੋਂ ਪਤਾ ਲੱਗਦਾ ਰੱਜ ਹੈ ਨਹੀਂ? ਵਿਸਥਾਰ ਕਰੀ ਜਾਂਦੇ ਆ ਡੇਰਿਆਂ ਦਾ, ਉਹਦੀ ਜ਼ਮੀਨ ਵੀ ਵਲ ਲਈ, ਉਹਦੀ ਜ਼ਮੀਨ ਵੀ ਵਲ ਲਈ, ਉਹਦੀ ਜ਼ਮੀਨ ਵੀ ਵਲ ਲਈ, ਉੱਥੇ ਵੀ ਜ਼ਮੀਨ ਲੈ ਲਈ, ਉੱਥੇ ਵੀ ਜ਼ਮੀਨ ਲੈ ਲਈ, ਕਿਤੇ ਸਰਕਾਰ ਤੋਂ ਲੈ ਲਈ, ਕਿਤੇ ਲੋਕਾਂ ਤੋਂ ਖਰੀਦ ਲਈ। ਕਹਿੰਦੇ ਜੀ ਨਾਮ ਜਪਣਾ ਚਾਹੀਦਾ, ਵੀ ਨਾਮ ਜਪਣ ਵਾਲਾ ਤਾਂ ਰੱਜ ਜਾਂਦਾ, ਅਤੇ ਰੱਜ ਤਾਂ ਹੈ ਹੀ ਨਹੀਂ ਹੈ। ਵਿਸਥਾਰਵਾਦਾ ਜਿਹੜਾ ਮਨ ਦੇ ਵਿੱਚ ਪਿਆ ਹੋਇਆ, ਵਿਸਥਾਰਵਾਦੀ ਰੁਚੀ ਜਿਹੜੀ ਹੈ, ਉਹ ਤਾਂ ਮਨ 'ਚ ਪਈ ਹੋਈ ਹੈ, ਤ੍ਰਿਪਤੀ ਕਿੱਥੇ ਹੈ? ਤ੍ਰਿਪਤੀ ਨਹੀਂ ਹੈ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਿੱਥੇ ਨਾਮ ਹੈ ਉੱਥੇ ਗੁਰੂ ਪਿਆਰਿਓ ਰੱਜ ਹੈ, ਜਿੱਥੇ ਰੱਜ ਨਹੀਂ ਹੈ ਸਮਝੋ ਉੱਥੇ ਨਾਮ ਨਹੀਂ ਹੈ, ਜਿੱਥੇ ਤ੍ਰਿਪਤੀ ਨਹੀਂ ਹੈ, ਜਿੱਥੇ ਰੱਜ ਨਹੀਂ ਹੈ ਉੱਥੇ ਨਾਮ ਨਹੀਂ ਹੈ, ਜਿੱਥੇ ਨਾਮ ਹੈ, ਜਿੱਥੇ ਭਜਨ ਹੈ, ਜਿੱਥੇ ਬੰਦਗੀ ਹੈ ਉੱਥੇ ਤ੍ਰਿਪਤੀ ਹੈ। ਗੁਰੂ ਪਿਆਰਿਓ ਸ਼ਾਂਤੀ ਹੈ, ਉੱਥੇ ਉੱਥੇ ਠੰਡਕ ਹੈ, ਉੱਥੇ ਕਲੇਸ਼ ਨਹੀਂ ਹੈ, ਉੱਥੇ ਗੁਰੂ ਪਿਆਰਿਓ ਝੰਝਟਪੁਣਾ ਨਹੀਂ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਰਹਾਓ ਦੀ ਪੰਕਤੀ ਦੇ ਵਿੱਚ ਗੁਰੂ ਪਿਆਰਿਓ ਸਾਨੂੰ ਸਮਝਾਉਂਦੇ ਹੈ, ਸਮੁੱਚੇ ਸ਼ਬਦ ਵਿੱਚ ਕੀ ਦੱਸਦੇ ਨੇ। ਆਓ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕਰੀਏ। ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ 'ਚ ਜੁੜੇ ਬੈਠੇ ਹਾਂ, ਮਨੋਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ 'ਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ।
वडे वडे राजन अर भूमन ताकि त्रिसन ना बूजी।
तनासरी गुरु प्यारियो राग दा नां है, महला पंजवां, धन गुरु अर्जन देव जी महाराज दा शब्द है। कहिंदे वड्डे वड्डे राजन अर भूमन, अर दा मतलब है अते, राजन दा मतलब है राजे ते भूमन दा मतलब है जमीन वाले, जमीना दे मालक। कहिंदे वड्डे वड्डे राजन अर भूमन ताकि त्रिसन ना बूझी। बूझी एक शब्द है गुरु प्यारियो, बूझा बुझ एक शब्द है, बुझ बगन मोमबत्ती बुझ गई, तू मेरी गल बुझ, दोवां दे अर्थां च फर्क है गुरु प्यारियो। बुझ दा मतलब है बुझ गई, खत्म हो गई, ते बुझ दा मतलब है समझ। तू मेरी गल बुझ, मोमबत्ती बुझ गई। इत्थे जिहड़ा शब्द है ना गुरु प्यारे बूझी, ये बुझण दे अर्थां च है, खत्म होण दे अर्थां च है। कहिंदे वड्डे वड्डे राजन और भूमन ताकि त्रिसन ना बूझी। कहिंदे ऐ भाई पुरखो, वड्डे वड्डे राजे, वड्डे वड्डे जमीना दे मालक, इन्हां दी भी त्रिशना कदे नहीं बूझी है। जे बूझी है तां दस दिओ। एक किला बना लिया, कहिंदा दो होने चाहिए है, दो किले बना ले, कहिंदा तीन होने चाहिए है, चार होने चाहिए है, अठ होने चाहिए है, भी होने चाहिए है, पंजाह होने चाहिए है, सौ होने चाहिए है। जिहदे कोले सौ है वह भी कहिंदा है कि फलाने कोले दो सौ है, मेरे कोले भी दो सौ होना चाहिए। जे पिंड का कोई सरपंच बन गया ना, पहला तो बंदा इच्छा रखता कि मैं पिंड का सरपंच बना, जे सरपंच बन गया ना फिर भी गुरु प्यारियो तमन्ना खत्म नहीं हुंदा। कहिंदे जे किते वाहिगुरु मैनू MLA बना दे ना, फिर गल है। MLA भी बन गया, कहिंदा भी MLA तां बन गए, जे किते वाहिगुरु कृपा कर दे मंत्री बना दे ना, फिर कहिंदे गल बणूगी। वाहिगुरु ने कृपा कीती, मंत्री बन गया, कहिंदा बई थोड़े जे समय बाद मंत्री भी बस गल जी नहीं है, जे किते मुख्यमंत्री बन जाइए ना फिर गल बणूगी। फिर मुख्यमंत्री बनने वास्ते यतन कर दिंदे, मुख्यमंत्री भी बन गया, कहिंदे नहीं नहीं गल नहीं है, जे किते प्रधानमंत्री बन जाइए ना फिर गल बनूगी। क्यों? क्योंकि महाराज कहिंदे वड्डे वड्डे राजन और भूमन ताकि त्रिसन ना बूझी। वो भाई सिखो इस करके, धन गुरु अर्जन देव जी महाराज सानू कह रहे ने, भाई सिखो इस करके क्योंकि वड्डे वड्डे राजियां दी, वड्डे वड्डे जमीना दे मालकां दी, भूमिपतियां दी त्रिशना जिहड़ी है वह कदे नहीं बूझी है और बुझनी भी नहीं है। गुरु प्यारे जे आप आखिए ना बुझ जूगी, ये बुझनी भी नहीं है। ना राज दे नाल त्रिशना बुझदी है, ना जमीना दे नाल त्रिशना बुझदी है, ना दौलत नाल त्रिशना बुझदी है। ये त्रिशना बुझदी नहीं गुरु प्यारियो, सगो होर वधदी है, होर भड़कदी है। ये धन गुरु अर्जन देव जी महाराज सानू पहली पंक्ति च गुरु प्यारियो दसदे ने, अगे आखदे ने,
लपट रहे माया रंग माते, लोचन कछु ना सूझी।
और देखो गुरु प्यारियो कमाल दी गल, श्री गुरु अर्जन देव जी महाराज कहिंदे लपट रहे, ये जिहड़े लोक है ना, कौन लोक महाराज? अज इन्हां दी गल कीती जा रही है राजियां ते जमीना दे मालकां दी। कहिंदे ये जिहड़े लोक है ना, राजे महाराजे जमीना दे मालक, जागीरदार सरमाएदार पूंजीपतिए बिजनसमैन वड्डे वड्डे, कहिंदे लपट रहे माया रंग माते, ये माया दे स्नेह दे विच कहिंदे लपटे रहिंदे आ, मत्ते रहिंदे आ, मस्त रहिंदे आ। माते दा मतलब है मस्त, मस्त होए रहिंदे आ। जिवें बंदा नशा खा के मस्त हो जाता है ना, उन्हूं पता कुछ नहीं लगता। इन्हां दा भी नशा है गुरु प्यारियो, राज दा भी नशा हुंदा है, दौलत दा भी नशा हुंदा है। ते जिवें संसार दे विच व्यक्ति दुनियावी नशा करके अन्ना हो जाता ना, उन्हूं कुछ नहीं पता लगता, शराब पीती है, कोई समैक खाधी है, कोई होर गुरु प्यारियो गंदा मंदा नशा खाधा है, कोई गोलियां खाधी है, भुक्की खाधी है, उन्हूं पता नहीं ना लगता कि मैं की बोलना की नहीं बोलना। इवें यह जिहड़ा राज भाग है या गुरु प्यारियो जायदादा ने किसी रूप च होण चाहे, ਇਹਨਾਂ ਦਾ ਧਾਰਨੀ ਬੰਦਾ ਵੀ ਜਿਹੜਾ ਹੈ ਉਹ ਇੰਨਾ ਲਪਟਿਆ ਹੁੰਦਾ ਹੈ, ਇੰਨਾ ਮੱਤਿਆ ਹੁੰਦਾ ਹੈ। ਮਹਾਰਾਜ ਕਹਿੰਦੇ ਲੋਚਨ ਕਛੂ ਨਾ ਸੁਝੀ, ਇਹਨਾਂ ਦੀਆਂ ਅੱਖਾਂ ਨੂੰ ਕੁਝ ਨਹੀਂ ਸੁਝਦਾ, ਮਤਲਬ ਕਿ ਇਹ ਵੀ ਕਹਿੰਦੇ ਅੰਨੇ ਹੋਏ ਹੁੰਦੇ ਆ ਇੱਕ ਕਿਸਮ ਦੇ, ਪਤਾ ਹੀ ਨਹੀਂ ਲੱਗਦਾ ਗੁਰੂ ਪਿਆਰਿਓ ਕੁਛ। ਦੂਜਿਆਂ ਨੂੰ ਐਂ ਸਮਝਦੇ ਆ ਵੀ ਜਿਵੇਂ ਕੀੜੇ ਮਕੌੜੇ ਹੁੰਦੇ ਆ, ਜਿਹੜੇ ਦੂਜੇ ਆ ਨਾ ਆਮ ਜਿਹੜੇ ਲੋਕ ਹੈ ਉਹਨਾਂ ਨੂੰ ਇਉਂ ਸਮਝਦੇ ਵੀ ਤਾਂ ਕੀੜੇ ਮਕੌੜੇ ਆ, ਬੰਦੇ ਤਾਂ ਅਸੀਂ ਹਾਂ ਕਿਉਂਕਿ ਸਾਡੇ ਕੋਲ ਰਾਜ ਹੈ, ਕਿਉਂਕਿ ਸਾਡੇ ਕੋਲ ਰਾਜ ਹੈ, ਸਾਡੇ ਕੋਲ ਪੈਸਾ ਹੈ, ਸਾਡੇ ਕੋਲ ਜ਼ਮੀਨ ਹੈ, ਇਹਦੇ ਕੋਲ ਕਿਹੜਾ ਰਾਜ ਹੈ, ਇਹਦੇ ਕੋਲ ਕਿਹੜਾ ਕੋਈ ਪੈਸਾ ਹੈ। ਕੀੜੇ ਮਕੌੜੇ ਸਮਝਦੇ, ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਗੁਰ ਪਿਆਰੇ। ਹੁਣ ਅੱਖਾਂ ਤੋਂ ਦਿਖਾਈ ਨਾ ਦੇਣ ਦਾ ਮਤਲਬ ਇਹ ਨਹੀਂ ਹੈ ਵੀ ਉਹਨਾਂ ਦੀਆਂ ਆ ਸੰਸਾਰੀ ਅੱਖਾਂ ਅੰਨੀਆਂ ਹੁੰਦੀਆਂ ਨੇ, ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਗੁਰੂ ਪਿਆਰੇ, ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਕਿ ਜਿਹੜੀ ਦੌਲਤ ਦਾ ਪ੍ਰਵਾਹ ਸਾਡੇ ਕੋਲ ਆ ਰਿਹਾ ਇਹ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜਿਹੜੀ ਹੈ ਲਹੂ ਦੀ ਕਮਾਈ 'ਚੋਂ ਆ ਰਿਹਾ। ਕਹਿੰਦੇ ਅਜੇ ਵੀ ਘੱਟ ਹੈ, ਅਜੇ ਵੀ ਘੱਟ ਹੈ, ਇਹ ਹਮੇਸ਼ਾ ਹੀ ਗੁਰੂ ਪਿਆਰੇ ਹੋ ਰਿਹਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਏਮਨਾਬਾਦ ਗਏ, ਭਾਈ ਲਾਲੋ ਜੀ ਦੇ ਗ੍ਰਹਿ ਵਿਖੇ ਠਹਿਰੇ, ਕੋਧਰੇ ਦਾ ਪ੍ਰਸ਼ਾਦਾ ਛਕਿਆ ਉੱਥੇ, ਮਲਕ ਭਾਗੋ ਦਾ ਗੁਰੂ ਪਿਆਰੇ ਜਿਹੜਾ ਸੀ ਪਕਵਾਨ ਠੁਕਰਾ ਦਿੱਤਾ। ਜਦੋਂ ਮਲਕ ਭਾਗੋ ਨੇ ਸਿਪਾਹੀ ਭੇਜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਬੁਲਾਇਆ ਨਾ, ਮਲਕ ਭਾਗੋ ਨੇ ਤਾਂ ਪੁੱਛਿਆ ਕਿ ਮੇਰੇ ਘਰ ਦਾ ਭੋਜਨ ਕਿਉਂ ਠੁਕਰਾਇਆ, ਤੇ ਮਹਾਰਾਜ ਨੇ ਗੁਰੂ ਪਿਆਰੇ ਕਿਹਾ ਕਿ ਐ ਮਲਕ ਭਾਗੋ, ਤੇਰੇ ਭੋਜਨ ਦੇ ਵਿੱਚ ਗਰੀਬਾਂ ਦਾ ਲਹੂ ਹੈ, ਗਰੀਬਾਂ ਦਾ ਲਹੂ ਹੈ। ਪਰ ਜਿਹੜੇ ਗੁਰੂ ਪਿਆਰੇ ਗਰੀਬਾਂ ਦੇ ਲਹੂ ਦਾ ਭੋਜਨ ਖਾਂਦੇ ਨੇ ਉਹਨਾਂ ਨੂੰ ਕਿਤੇ ਪਤਾ ਲੱਗਦਾ ਵੀ ਅਸੀਂ ਲਹੂ ਪੀ ਰਹੇ? ਕਿਉਂ ਨਹੀਂ ਪਤਾ ਲੱਗਦਾ? ਕਿਉਂਕਿ ਉਹਨਾਂ ਦਾ ਮਤ ਜਿਹੜੀ ਹੈ ਉਹਨਾਂ ਦੀ ਉਹ ਅੰਨੀ ਹੋਈ ਹੁੰਦੀ ਹੈ। ਐਵੇਂ ਨਹੀਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਕਿ ਲਪਟ ਰਹੇ ਮਾਇਆ ਰੰਗ ਮਾਤੇ, ਲਪਟੇ ਨੇ ਮਾਇਆ ਦੇ ਮੋਹ ਦੇ ਵਿੱਚ, ਮੱਤੇ ਹੋਏ ਨੇ, ਮਸਤ ਹੋਏ ਨੇ। ਕਿਵੇਂ ਮਸਤ ਹੋਏ ਨੇ? ਜਿਵੇਂ ਗੁਰੂ ਪਿਆਰਿਓ ਕੋਈ ਨਸ਼ੇੜੀ ਨਸ਼ੇ 'ਚ ਮਸਤ ਹੁੰਦਾ। ਕੌਣ? ਵੱਡੇ ਵੱਡੇ ਰਾਜਨ ਔਰ ਘੁੰਮਣ, ਵੱਡੇ ਵੱਡੇ ਰਾਜਨ ਔਰ ਘੁੰਮਣ, ਵੱਡੇ ਵੱਡੇ ਰਾਜੇ ਤੇ ਵੱਡੇ ਵੱਡੇ ਜਗੀਰਦਾਰ, ਵੱਡੇ ਵੱਡੇ ਜਗੀਰਦਾਰ। ਜੇ ਲੋਕਾਂ ਦੀਆਂ ਲੋਥਾਂ 'ਤੇ ਵੀ ਗੁਰੂ ਪਿਆਰਿਓ ਰਾਜ ਪ੍ਰਾਪਤ ਹੁੰਦਾ ਹੋਵੇ ਨਾ, ਤੇ ਲੋਕਾਂ ਦੀਆਂ ਲੋਥਾਂ 'ਤੇ ਵੀ ਚੜ੍ਹ ਕੇ ਰਾਜ ਪ੍ਰਾਪਤ ਕਰ ਲੈਂਦੇ ਨੇ, ਇੰਨੀ ਲਾਲਸਾ ਹੁੰਦੀ। 1947 ਦੇ ਵਿੱਚ ਜਦੋਂ ਹਿੰਦੁਸਤਾਨ ਦਾ ਬਟਵਾਰਾ ਹੋਇਆ, ਦੇਖੋ 4-5 ਲੋਕ ਸੀ, ਬਾਹਲੇ ਨਹੀਂ ਸੀ, 4-5 ਲੋਕ ਸੀ ਜਿਨ੍ਹਾਂ ਦੇ ਮਨ ਦੇ ਵਿੱਚ ਲਾਲਸਾ ਜਿਹੜੀ ਹੈ ਰਾਜ ਕਰਨ ਦੀ ਇਸ ਕਦਰ ਵੱਸ ਗਈ ਕਿ ਹੁਣੇ ਰਾਜ ਮਿਲ ਜੇ, ਹੁਣੇ ਰਾਜ ਮਿਲ ਜੇ, ਹੁਣੇ ਰਾਜ ਮਿਲ ਜੇ। ਬੁੱਢੇ ਹੋ ਰਹੇ ਹਾਂ, ਬੁੱਢੇ ਹੋ ਰਹੇ ਹਾਂ, ਜੇ ਹੁਣ ਰਾਜ ਮਿਲ ਗਿਆ ਤੇ ਰਾਜ ਭੋਗ ਲਾਂਗੇ, ਰਾਜ ਦਾ ਆਨੰਦ ਲੈ ਲਾਂਗੇ। ਜੇ ਬੁੱਢੇ ਹੋ ਗਏ, ਮਰ ਗਏ ਤੇ ਮਰਨ ਤੋਂ ਬਾਅਦ ਜਿਹੜਾ ਹੈ ਸਾਨੂੰ ਆਜ਼ਾਦੀ ਮਿਲੀ, ਅੰਗਰੇਜ਼ ਗਏ ਤੇ ਸਾਨੂੰ ਕੀ ਫਾਇਦਾ ਹੋਣਾ? ਇੰਨੀ ਕਾਲੀ ਮਚਾਈ, ਇੰਨੀ ਅੱਗ ਮਚਾਈ ਕਿ ਇਹ ਵੀ ਪਰਵਾਹ ਨਹੀਂ ਕੀਤੀ ਕਿ ਕਤਲੇਆਮ ਹੋਏਗਾ, ਔਰ ਹੋ ਗਿਆ ਗੁਰੂ ਪਿਆਰਿਓ। 10 ਲੱਖ ਲੋਕ ਜਿਹੜੇ ਸੀ 1947 ਦੇ ਵਿੱਚ ਕਤਲ ਹੋ ਗਏ, 10 ਲੱਖ ਲੋਕ, 10 ਲੱਖ ਲੋਕ ਕਤਲ ਹੋਏ। 10 ਲੱਖ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਗੁਰੂ ਪਿਆਰਿਓ ਜਿਹੜਾ ਸੀ ਅਖੌਤੀ ਆਜ਼ਾਦੀ ਦਾ ਜਸ਼ਨ ਮਨਾਇਆ ਗਿਆ, ਅਖੌਤੀ ਆਜ਼ਾਦੀ ਦਾ ਜਸ਼ਨ ਜਿਹੜਾ ਹੈ 10 ਲੱਖ ਲੋਕਾਂ ਦੀਆਂ ਲੋਥਾਂ ਦੇ ਉੱਤੇ ਚੜ੍ਹ ਕੇ ਮਨਾਇਆ, ਖੁਸ਼ੀ ਮਨਾਈ। ਕਿੱਡੀ ਕਮਾਲ ਦੀ ਗੱਲ, ਅੰਨੇ ਹੋ ਜਾਂਦੇ ਨੇ ਲੋਕ, ਫਿਰ ਕੀ ਹੋ ਗਿਆ, ਫਿਰ ਕੀ ਹੋ ਗਿਆ? ਕਹਿੰਦੇ ਇਹਨਾਂ ਲਈ ਹੁੰਦਾ ਕਿ ਫਿਰ ਕੀ ਹੋ ਗਿਆ। ਤਾਂ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸਾਨੂੰ ਸਮਝਾ ਰਹੇ ਨੇ ਕਿ ਇਹ ਜਿਹੜੇ ਵੱਡੇ ਵੱਡੇ ਰਾਜੇ, ਵੱਡੇ ਵੱਡੇ ਜਗੀਰਦਾਰ ਲੋਕ ਹੈ ਨਾ, ਇਹਨਾਂ ਦੀ ਤ੍ਰਿਸ਼ਨਾ ਕਦੇ ਬੁੱਝਦੀ ਨਹੀਂ ਹੈ, ਕਦੇ ਖਤਮ ਨਹੀਂ ਹੁੰਦੀ ਹੈ। ਵੱਡੇ ਵੱਡੇ ਰਾਜਨ ਔਰ ਭੂਮਨ, ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਇਹਨਾਂ ਦੀਆਂ ਅੱਖਾਂ ਨੂੰ ਕੁਝ ਨਹੀਂ ਸੁਣਜਦਾ, ਇਹਨਾਂ ਦੇ ਨੇਤਰਾਂ ਨੂੰ ਕੁਝ ਨਹੀਂ ਦਿਖਾਈ ਦਿੰਦਾ। ਲਾਲਸਾ ਇਸ ਕਦਰ ਰਾਜ ਕਰਨ ਦੀ ਹੈ ਕਿ ਕੁਛ ਵੀ ਹੋ ਜਾਏ ਰਾਜ ਮਿਲਣਾ ਚਾਹੀਦਾ, ਚਾਹੇ ਕਿਸੇ ਦਾ ਗਲਾ ਕੱਟ ਕੇ ਮਿਲੇ ਤੇ ਚਾਹੇ ਕਿਸੇ ਦਾ ਅੰਗ ਭੰਗ ਕਰਕੇ ਮਿਲੇ, ਚਾਹੇ ਕੁਛ ਕਰਕੇ ਮਿਲੇ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਪਿਆਰਿਓ ਸਾਨੂੰ ਸਮਝਾਉਂਦੇ। ਦੇਖੋ ਗੁਰੂ ਪਿਆਰਿਓ, ਬਾਣੀ ਸਾਨੂੰ ਕਹਿੰਦੀ ਹੈ, ਸਮਝਾਉਂਦੀ ਹੈ ਕਿ ਦੋ ਤਰ੍ਹਾਂ ਦੇ ਲੋਕ ਨੇ ਇਸ ਸੰਸਾਰ ਦੇ ਵਿੱਚ। ਇੱਕ ਗੁਰਮੁਖ ਨੇ ਜਿਹੜੇ ਗੁਰੂ ਦੇ ਰਾਹ ਦੇ ਉੱਤੇ ਤੁਰਦੇ ਨੇ, ਧਰਮ ਦੇ ਮਾਰਗ ਦੇ ਉੱਤੇ ਤੁਰਦੇ ਨੇ, ਦੂਜੇ ਉਹ ਨੇ ਜਿਹੜੇ ਆਪਣੇ ਮਤ ਦੇ ਉੱਤੇ ਚੱਲਦੇ ਨੇ। ਗੁਰਮੁਖ ਤੇ ਮਨਮੁਖ, ਗੁਰਮੁਖਾਂ ਲਈ ਗੁਰਬਾਣੀ ਦੇ ਵਿੱਚ ਸਿੱਖ ਸ਼ਬਦ ਵੀ ਆਇਆ ਹੈ, ਗੁਰਸਿੱਖ ਵੀ ਆਇਆ ਹੈ, ਸਾਧੂ ਵੀ ਆਇਆ ਹੈ। ਮਨਮੁੱਖਾਂ ਲਈ ਬੇਮੁੱਖ ਸ਼ਬਦ ਵੀ ਆਇਆ ਹੈ, ਬਿਸਟਾ ਕਾ ਕੀੜਾ ਵੀ ਆਇਆ ਹੈ। ਇਹਨਾਂ ਦੋਨਾਂ ਦੇ ਰਾਹ ਜਿਹੜੇ ਆ ਉਹ ਵੱਖਰੇ ਵੱਖਰੇ ਹੁੰਦੇ ਆ, ਦੋਨਾਂ ਦਾ ਕਦੇ ਮੇਲ ਨਹੀਂ ਹੁੰਦਾ। ਭਗਤਾਂ ਤੈ ਸੰਸਾਰੀਆਂ, ਜੋੜ ਕਦੇ ਨਾ ਆਇਆ। ਜਿਵੇਂ ਰੇਲ ਦੀਆਂ ਦੋ ਲੀਹਾਂ ਭਾਵੇਂ ਬਰਾਬਰ ਚੱਲਦੀਆਂ ਪਰ ਕਦੇ ਆਪਸ 'ਚ ਨਹੀਂ ਮਿਲਦੀਆਂ, ਕਦੇ ਆਪਸ 'ਚ ਨਹੀਂ ਮਿਲਦੀਆਂ। ਇਵੇਂ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਵੀ ਕਹਿੰਦੇ ਆ, ਭਗਤਾਂ ਕੀ ਚਾਲ ਨਿਰਾਲੀ। ਭਗਤਾਂ ਦੀ ਜਿਹੜੀ ਚਾਲ ਹੈ ਉਹ ਨਿਰਾਲੀ ਹੁੰਦੀ ਹੈ, ਵੱਖਰੀ ਹੁੰਦੀ ਹੈ। ਹੁਣ ਸੱਚ ਹੈ, ਇੱਕ ਇੱਕ ਝੂਠ ਹੈ, ਸੱਚ ਤੇ ਝੂਠ ਦਾ ਕਦੇ ਗੁਰੂ ਪਿਆਰਿਓ ਮਿਲਾਪ ਨਹੀਂ ਹੁੰਦਾ। ਭਾਵੇਂ ਨਾਲ ਨਾਲ ਚੱਲਦੇ ਪਏ ਹੋਣ ਪਰ ਦੋਨੋਂ ਆਪਸ ਦੇ ਵਿੱਚ ਘਿਓ ਖਿਚੜੀ ਨਹੀਂ ਹੁੰਦੇ। ਸੱਚ ਤੇ ਝੂਠ ਚੱਲਣ ਭਾਵੇਂ ਬਰਾਬਰ ਹੀ, ਰੇਲ ਦੀਆਂ ਦੋ ਲੀਹਾਂ ਵਾਂਗੂ ਚੱਲਣ ਭਾਵੇਂ ਬਰਾਬਰ ਹੀ, ਖੜਨ ਭਾਵੇਂ ਬਰਾਬਰ ਹੀ, ਬੈਠਣ ਭਾਵੇਂ ਇਕੱਠੇ ਹੀ, ਪਰ ਦੋਵੇਂ ਘਿਓ ਖਿਚੜੀ ਨਹੀਂ ਹੁੰਦੀ। ਇਸੇ ਤਰ੍ਹਾਂ ਗੁਰੂ ਪਿਆਰਿਓ ਸਾਧੂ, ਧਰਮੀ, ਬੰਦਗੀ ਵਾਲਾ, ਗੁਰਸਿੱਖ, ਇਹਦਾ ਮਿਲਾਪ ਗੁਰੂ ਪਿਆਰਿਓ ਝੂਠੇ ਨਾਲ ਨਹੀਂ ਹੋ ਸਕਦਾ। ਚਾਹੇ ਉਹ ਜਿੱਡਾ ਮਰਜ਼ੀ ਵੱਡੇ ਤੋਂ ਵੱਡਾ ਰਾਜਾ ਹੋਵੇ, ਘਿਓ ਖਿਚੜੀ ਨਹੀਂ ਹੁੰਦੇ, ਕਦੇ ਇੱਕ ਮਿੱਕ ਨਹੀਂ ਹੁੰਦੇ, ਕਦੇ ਵਿਚਾਰਾਂ ਦੀ ਸਾਂਝ ਨਹੀਂ ਗੁਰੂ ਪਿਆਰਿਓ ਹੁੰਦੀ ਇਹਨਾਂ ਦੀ। ਬੈਠਣ ਭਾਵਾਂ ਇਕੱਠੇ, ਖੜਨ ਭਾਵਾਂ ਇਕੱਠੇ, ਤੁਰਨ ਭਾਵਾਂ ਇਕੱਠੇ, ਪਰ ਵਿਚਾਰਾਂ ਦੀ ਸਾਂਝ ਜਿਹੜੀ ਹੈ ਗੁਰੂ ਪਿਆਰਿਓ ਇਹ ਕਦੇ ਨਹੀਂ ਹੋ ਸਕਦੀ, ਕਦੇ ਨਹੀਂ ਹੋ ਸਕਦੀ। ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੀ, ਰਾਜ ਦੇ ਨਾਲ ਟਕਰਾਓ ਰਿਹਾ। ਕਿਉਂ? ਕਿਉਂਕਿ ਰਾਜ ਦੀ ਬੁਨਿਆਦ ਝੂਠ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੁਨਿਆਦ ਸੱਚ ਹੈ, ਧਰਮ ਹੈ। ਤਾਂ ਇੱਥੇ ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਪਿਆਰੇ ਸਾਨੂੰ ਪਹਿਲੀਆਂ ਪੰਕਤੀਆਂ 'ਚ ਸਮਝਾ ਰਹੇ ਨੇ। ਅੱਗੇ ਉਹੀ ਰਹਾਉ ਦੀ ਪੰਕਤੀ ਹੈ ਜਿਹਦੇ 'ਚ ਜ਼ਿਕਰ ਕਰਦੇ ਨੇ,
ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ,
ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ। ਦੱਸੋ ਭਾਈ, ਕਹਿੰਦੇ ਪਦਾਰਥਵਾਦ ਦੇ ਵਿੱਚ ਕਿਹਨੇ ਰੱਜ ਪ੍ਰਾਪਤ ਕੀਤਾ, ਆ ਮਾਇਆ ਦੇ ਨਾਲ ਰੱਜ ਕਿਹਨੇ ਪ੍ਰਾਪਤ ਕੀਤਾ? ਮਾਇਆ ਦਾ ਮਤਲਬ ਫਿਰ ਕਹਿ ਦਈਏ ਗੁਰੂ ਪਿਆਰਿਓ, ਇਕੱਲਾ ਰੁਪਈਆ ਪੈਸਾ ਨਹੀਂ, ਆ ਸਾਡਾ ਸਰੀਰ ਵੀ ਮਾਇਆ ਹੈ। ਜਿੰਨਾ ਮਰਜ਼ੀ ਸੋਹਣਾ ਅਤੇ ਤੰਦਰੁਸਤ ਹੋਵੇ ਕੋਈ ਰੱਜਿਆ, ਕਿਸੇ ਨੇ ਕਿਹਾ ਵੀ ਮੇਰੇ ਕੋਲ ਸੋਹਣਾ ਸਰੀਰ ਹੈ, ਮੇਰੇ ਕੋਲ ਤੰਦਰੁਸਤ ਹੈ, ਉਹ ਕਹਿੰਦਾ ਹੋਰ ਤੰਦਰੁਸਤ, ਹੋਰ ਸੋਹਣਾ ਹੋਣਾ ਚਾਹੀਦਾ। ਤਾਂ ਇਹ ਸਾਰਾ ਕੁਝ ਹੀ ਮਾਇਆ, ਜੋ ਦਿਸਦਾ ਜਗਤ ਹੈ ਇਹ ਸਾਰਾ ਮਾਇਆ ਹੈ, ਚਾਹੇ ਸਰੀਰ ਹੈ, ਪਰਿਵਾਰ ਹੈ, ਕਾਰੋਬਾਰ ਹੈ, ਜੋ ਵੀ ਕੁਝ ਹੈ। ਮਹਾਰਾਜ ਕਹਿੰਦੇ ਇਹਦੇ ਨਾਲ ਕੋਈ ਰੱਜਿਆ ਨਹੀਂ ਹੈ, ਕਿਸੇ ਨੇ ਤ੍ਰਿਪਤੀ ਪ੍ਰਾਪਤ ਨਹੀਂ ਕੀਤੀ।
ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਅਗਾਈ।
ਜਿਉਂ ਪਾਵਕ, ਪਾਵਕ ਅੱਗ ਨੂੰ ਕਹਿੰਦੇ ਨੇ, ਈਂਧਨ ਨਹੀਂ ਤ੍ਰਾਪੈ, ਈਂਧਨ ਬਾਲਣ ਨੂੰ ਕਹਿੰਦੇ ਨੇ, ਤ੍ਰਾਪੈ ਦਾ ਮਤਲਬ ਰੱਜਣਾ, ਜਿਵੇਂ ਅੱਗ ਬਾਲਣ ਦੇ ਨਾਲ ਕਦੇ ਨਹੀਂ ਰੱਜਦੀ, ਇਵੇਂ ਭਾਈ ਕਹਿੰਦੇ ਪਦਾਰਥ ਦੇ ਨਾਲ, ਇਹ ਸੰਸਾਰ ਦੀ ਮੋਹ ਮਾਇਆ ਨਾਲ ਮਨੁੱਖ ਦੀ ਮਨ ਦੀ ਤ੍ਰਿਪਤੀ ਜਿਹੜੀ ਹੈ ਕਦੇ ਨਹੀਂ ਹੁੰਦੀ ਹੈ। ਬਿਨ ਹਰ ਕਹਾਂ ਅਗਾਈ, ਬਿਨਾਂ ਪਰਮੇਸ਼ਵਰ ਦੇ ਨਾਮ ਤੋਂ ਕੌਣ ਰੱਜ ਸਕਦਾ ਹੈ? ਭਾਵ ਬਿਨਾਂ ਵਾਹਿਗੁਰੂ ਤੋਂ, ਬਿਨਾਂ ਪਰਮੇਸ਼ਵਰ ਦੇ ਨਾਮ ਤੋਂ ਕੋਈ ਰੱਜ ਨਹੀਂ ਸਕਦਾ ਹੈ।
ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕੀ ਮਿਟੈ ਨਾ ਭੁੱਖਾ।
ਇੱਕ ਹੋਰ ਗੁਰੂ ਪਿਆਰਿਓ ਬਚਨ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ। ਦਿਨ ਦਿਨ, ਦਿਨ ਦਿਨ ਦਾ ਮਤਲਬ ਹੈ ਹਰ ਰੋਜ਼, ਹਰ ਰੋਜ਼ ਹੀ, ਹਰ ਦਿਨ ਹੀ ਕਰਤ ਕਰਦੇ ਹੈ, ਕੀ ਕਰਦੇ ਹੈ? ਭੋਜਨ ਬਹੁ ਬਿੰਜਨ, ਬਹੁਤ ਪ੍ਰਕਾਰ ਦੇ ਸਵਾਦਲੇ ਭੋਜਨ। ਕਈ ਤਾਂ ਹੁੰਦੇ ਆ ਨਾ ਜਿਹਨਾਂ ਨੂੰ ਗੁਰੂ ਪਿਆਰਿਓ ਕਦੇ ਨਸੀਬ ਹੁੰਦਾ ਹੈ ਚੰਗਾ ਖਾਣਾ, ਚੰਗਾ ਜਿਹੜਾ ਵਧੀਆ ਖਾਣਾ, ਅਤੇ ਕਈ ਐਸੇ ਜਿਹੜੇ ਰੋਜ਼ ਵਧੀਆ ਖਾਣੇ ਖਾਂਦੇ ਆ, ਪੰਜ ਪੰਜ ਛੇ ਛੇ ਸਬਜ਼ੀਆਂ, ਦਾਲਾਂ ਨਾਲ ਸਲਾਦ, ਪਤਾ ਨਹੀਂ ਕੀ ਕੁਝ ਹੁੰਦਾ, ਪਤਾ ਨਹੀਂ ਕਿੰਨਾ ਕੁ ਗੁਰੂ ਪਿਆਰਿਓ ਜਿਹੜਾ ਪਦਾਰਥ ਉਹਨਾਂ ਦੇ ਮੂਹਰੇ ਰੱਖਿਆ ਹੁੰਦਾ ਸਵਾਦਲਾ ਬਣਾ ਕੇ, ਕਈ ਪ੍ਰਕਾਰ ਦੀਆਂ ਆਈਟਮਾਂ ਬਣਾ ਕੇ, ਔਰ ਰੋਜ਼ ਜਿਹੜੇ ਵੱਡੇ ਵੱਡੇ ਲੋਕ ਹੈ ਇਹ ਰੋਜ਼ ਸਵਾਦਲੇ ਭੋਜਨ ਖਾਂਦੇ ਆ। ਮਹਾਰਾਜ ਕਹਿੰਦੇ ਤਾਂ ਕੀ ਮਿਟੈ ਨਾ ਭੁੱਖਾ, ਕਹਿੰਦੇ ਤਿੰਨਾਂ ਦੀ ਵੀ ਭੁੱਖ ਨਹੀਂ ਮਿਟਦੀ ਭਾਈ, ਜੇ ਮਿਟਦੀ ਹੈ ਤਾਂ ਦੱਸੋ ਭੁੱਖ ਮਿਟ ਜਾਂਦੀ ਹੈ। ਜਿਹੜੇ ਸਵਾਦਲੇ ਭੋਜਨ ਰੋਜ਼ ਖਾਂਦੇ ਹੈ, 36 ਪ੍ਰਕਾਰ ਦੇ ਭੋਜਨ ਰੋਜ਼ ਖਾਂਦੇ ਹੈ, ਖੱਟੇ ਮਿੱਠੇ ਅਲੂਣੇ ਸਲੂਣੇ ਭੋਜਨ ਰੋਜ਼ ਖਾਂਦੇ ਹੈ, ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਤਾਂ ਕੀ ਮਿਟੈ ਨਾ ਭੁੱਖਾ, ਕਹਿੰਦੇ ਇਹਨਾਂ ਦੀ ਵੀ ਭੁੱਖ ਨਹੀਂ ਮਿਟਦੀ, ਇਹਨਾਂ ਦੀ ਵੀ ਭੁੱਖ ਨਹੀਂ ਮਿਟਦੀ। ਮਹਾਰਾਜ ਫਿਰ ਕੀ ਕਰਦੇ ਨੇ? ਮਹਾਰਾਜ ਕਹਿੰਦੇ ਹੋਰ ਯਤਨ ਕਰਦੇ ਨੇ, ਹੋਰ ਯਤਨ ਕਰਦੇ ਨੇ, ਹੋਰ ਪੈਸਾ, ਕਿਉਂਕਿ ਭੋਜਨ ਪੈਸੇ ਨਾਲ ਆਉਂਦਾ ਨਾ ਗੁਰੂ ਪਿਆਰੇ। ਕੋਈ ਆਮ ਗਰੀਬ ਬੰਦਾ, ਸਧਾਰਨ ਬੰਦਾ ਤਾਂ ਗੁਰੂ ਪਿਆਰਿਓ ਕਈ ਪ੍ਰਕਾਰ ਦੇ ਸਵਾਦਲੇ ਭੋਜਨ ਨਹੀਂ ਖਾ ਸਕਦਾ, ਇਹ ਤਾਂ ਜਿਹਦੇ ਕੋਲ ਪੈਸਾ ਉਹ ਖਾਂਦਾ ਹੈ। ਅਤੇ ਜਿਹਨੂੰ ਸਵਾਦਲੇ ਭੋਜਨ ਮਿਲ ਗਏ ਕੀ ਉਹ ਰੱਜ ਜਾਂਦਾ? ਨਹੀਂ, ਉਹ ਕਹਿੰਦਾ ਹਜੇ ਹੋਰ ਪੈਸਾ ਕਮਾਈਏ। ਅਤੇ ਹੋਰ ਪੈਸਾ ਕਮਾਉਣ ਵਾਸਤੇ ਫਿਰ ਉਹ ਕੀ ਕਰਦਾ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਪਿਆਰਿਓ ਸਾਨੂੰ ਦੱਸਦੇ ਨੇ,
ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਕੋਖਾ।
ਉੱਦਮ ਕਰੈ, ਉੱਦਮ ਕਰਦਾ ਸਵਾਨ ਕੀ ਨਿਆਈ, ਨਿਆਈ ਦਾ ਮਤਲਬ ਹੈ ਵਾਂਗ, ਅਤੇ ਸਵਾਨ ਦਾ ਅਰਥ ਹੈ ਕੁੱਤਾ, ਕੁੱਤਿਆਂ ਕੋ ਉੱਦਮ ਕਰਦਾ ਕਹਿੰਦੇ। ਹੁਣ ਕੁੱਤੇ ਕਿਵੇਂ ਉੱਦਮ ਕਰਦੇ ਆ, ਕੁੱਤੇ ਕਿਵੇਂ ਉੱਦਮ ਕਰਦੇ ਆ ਗੁਰੂ ਪਿਆਰੇ? ਇੱਕ ਬੂਹੇ 'ਤੇ ਚਲੇ ਗਏ, ਉੱਥੋਂ ਅੱਧੀ ਰੋਟੀ ਪੈ ਗਈ, ਉੱਥੋਂ ਖਾਧੀ, ਫਿਰ ਅਗਲੇ ਬੂਹੇ 'ਤੇ ਚਲੇ ਗਏ, ਉੱਥੋਂ ਖਾਧਾ, ਫਿਰ ਅਗਲੇ ਬੂਹੇ 'ਤੇ ਚਲੇ ਗਏ, ਫਿਰ ਅਗਲੇ ਬੂਹੇ 'ਤੇ ਚਲੇ ਗਏ। ਇਉਂ ਕੁੱਤੇ ਸਾਰਾ ਦਿਨ ਹੀ ਗੁਰੂ ਪਿਆਰੇ ਉਹ ਗਲੀਆਂ 'ਚ ਘੁੰਮਦੇ ਰਹਿੰਦੇ ਨੇ, ਬੂਹੇ ਬੂਹੇ ਘੁੰਮਦੇ ਰਹਿੰਦੇ ਨੇ। ਇਸੇ ਤਰ੍ਹਾਂ ਹੀ ਉੱਦਮ ਕਰਤ ਸਵਾਨ ਕੀ ਨਿਆਈ, ਚਾਰੇ ਕੁੰਟਾਂ ਘੋਖਾ, ਚਾਰੇ ਕੁੰਡਾਂ ਘੋਖਦੇ ਨੇ, ਚਾਰੇ ਕੁੰਡਾਂ ਕਾਹਦੇ ਵਾਸਤੇ? ਬਹੁਤ ਪ੍ਰਕਾਰ ਦੇ ਵਧੀਆ ਖਾਣੇ ਖਾਣ ਵਾਸਤੇ, ਬਹੁਤ ਵਧੀਆ ਪੁਸ਼ਾਕਾਂ ਪਹਿਨਣ ਵਾਸਤੇ, ਚੰਗੇ ਕੱਪੜੇ ਪਹਿਨਣ ਵਾਸਤੇ, ਚੰਗੇ ਮਕਾਨ 'ਚ ਰਹਿਣ ਵਾਸਤੇ, ਚੰਗੀ ਗੱਡੀ 'ਤੇ ਚੜ੍ਹਨ ਵਾਸਤੇ, ਚੰਗੇ ਭੋਜਨ ਖਾਣ ਵਾਸਤੇ ਕੀ ਕਰਦੇ ਨੇ? ਉੱਦਮ ਕਰਤ, ਉੱਦਮ ਕਰੈ, ਉੱਦਮ ਕਰਦੇ ਨੇ। ਕਿਵੇਂ ਕਰਦੇ ਨੇ? ਕਹਿੰਦੇ ਸਵਾਨ ਕੀ ਨਿਆਈ, ਕੁੱਤੇ ਵਾਂਗੂ ਉੱਦਮ ਕਰਦੇ ਨੇ। ਚਾਰੇ ਕੁੰਟਾਂ ਘੋਖਾ, ਚਾਰੇ ਕੁੰਟਾਂ, ਚਾਰ ਕੁੰਟ ਕਿਹੜੀਆਂ ਨੇ ਗੁਰੂ ਪਿਆਰਿਓ? ਉੱਤਰ ਦੱਖਣ ਪੂਰਬ ਪੱਛਮ, ਉੱਤਰ ਦੱਖਣ ਪੂਰਬ ਪੱਛਮ, ਇਹ ਚਾਰੇ ਕੁੰਟਾਂ ਜਿਹੜੀਆਂ ਨੇ ਉਹ ਘੋਖਦੇ ਨੇ। ਇਹ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ,
ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੁਕੈ।
ਕਾਮਵੰਤ, ਕਾਮਵੰਤ ਦਾ ਅਰਥ ਕੀ ਹੈ ਗੁਰੂ ਪਿਆਰੇ ਜੀ? ਜਿਵੇਂ ਇੱਕ ਸ਼ਬਦ ਹੈ ਨਾ ਬਲਵੰਤ, ਬਲਵੰਤ ਦਾ ਮਤਲਬ ਹੈ ਬਲ ਵਾਲਾ, ਕੁਲਵੰਤ ਦਾ ਮਤਲਬ ਕੀ ਹੈ? ਕੁੱਲ ਵਾਲਾ। ਬਲਵੰਤ, ਕੁਲਵੰਤ ਇਹ ਸ਼ਬਦ ਅਸੀਂ ਸੁਣਦੇ ਪੜ੍ਹਦੇ ਹਾਂ ਨਾ, ਵੰਤ ਦਾ ਮਤਲਬ ਹੁੰਦਾ ਵਾਲਾ। ਇੱਥੇ ਸਤਿਗੁਰਾਂ ਨੇ ਸ਼ਬਦ ਗੁਰੂ ਪਿਆਰੇ ਵਰਤਿਆ ਕਾਮਵੰਤ, ਵੈਸੇ ਇਹ ਕਿਸੇ ਦਾ ਨਾਂ ਨਹੀਂ ਹੁੰਦਾ ਗੁਰੂ ਪਿਆਰਿਓ, ਕਾਮਵੰਤ, ਕਾਮਵੰਤ ਕਿਸੇ ਦਾ ਨਾਂ ਨਹੀਂ ਹੁੰਦਾ। ਕਿਉਂ? ਕਿਉਂਕਿ ਇਹਦਾ ਅਰਥ ਹੈ ਕਾਮ ਵਾਲਾ, ਜਿਹਦੇ 'ਚ ਕਾਮ ਹੈ, ਜਿਸ 'ਚ ਕਾਮ ਹੈ। ਕਹਿੰਦੇ ਕਾਮਵੰਤ ਕਾਮੀ ਬਹੁ ਨਾਰੀ, ਜਿਹੜਾ ਕਾਮ ਵਾਲਾ ਹੈ, ਕਾਮ ਵਾਲਾ ਦਾ ਮਤਲਬ ਹੈ ਜਿਹਦੇ 'ਚ ਕਾਮ ਹੈ, ਜਿਹਦੇ 'ਚ ਵਿਸ਼ਾ ਹੈ, ਉਹਦੇ ਕੋਲ ਬਹੁਤ ਸਾਰੀਆਂ ਇਸਤਰੀਆਂ ਨੇ। ਪੁਰਾਣੇ ਜਿਹੜੇ ਵੱਡੇ ਵੱਡੇ ਰਾਜੇ ਮਹਾਰਾਜੇ ਹੁੰਦੇ ਸੀ ਗੁਰੂ ਪਿਆਰਿਓ, ਉਹ ਆਪਣੇ ਹਰਮਾਂ ਦੇ ਵਿੱਚ ਬਹੁਤ ਸਾਰੀਆਂ ਇਸਤਰੀਆਂ ਰੱਖਦੇ ਸੀ। ਅੱਜ ਵੀ ਵੱਡੇ ਵੱਡੇ ਅਮੀਰਜ਼ਾਦੇ ਗੁਰੂ ਪਿਆਰਿਓ ਜਿਹੜੇ ਨੇ, ਵੱਡੇ ਵੱਡੇ ਸਰਮਾਏਦਾਰ, ਵੱਡੇ ਵੱਡੇ ਰਾਜੇ ਜਿਹੜੇ ਹੈ, ਉਹ ਇਸਤਰੀਆਂ ਰੱਖਦੇ ਨੇ। ਫਰਕ ਸਿਰਫ ਇੰਨਾ, ਗੁਰੂ ਪਿਆਰਿਓ ਪਹਿਲਾਂ ਸ਼ਰੇਆਮ ਰੱਖਦੇ ਸੀ ਰਾਜੇ ਮਹਾਰਾਜੇ ਆਪਣੇ ਹਰਮਾਂ 'ਚ, ਅੱਜ ਕੱਲ੍ਹ ਚੋਰੀ ਛੁੱਪੇ ਰੱਖਦੇ ਨੇ, ਪਰ ਰੱਖਦੇ ਅੱਜ ਵੀ ਨੇ। ਪਰ ਇੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ? ਕਾਮਵੰਤ ਕਾਮ ਵਾਲਾ ਜਿਹੜਾ ਹੈ, ਕਾਮੀ ਬਹੁ ਨਾਰੀ, ਉਹਦੇ ਕੋਲ ਬਹੁਤ ਸਾਰੀਆਂ ਇਸਤਰੀਆਂ, ਪਰ ਗ੍ਰਹਿ ਜੋਹੋ ਨਾ ਚੁੱਕੈ, ਪਰ ਪਰਾਈ ਇਸਤਰੀ ਵੱਲ ਦੇਖਣੋਂ ਫਿਰ ਨਹੀਂ ਹਟਦਾ, ਹੋਰ ਇਸਤਰੀ ਵੱਲ ਦੇਖਣੋਂ ਫਿਰ ਨਹੀਂ ਹਟਦਾ। ਆਪਦੇ ਕੋਲ ਕਈ ਇਸਤਰੀਆਂ ਨੇ, ਲੇਕਿਨ ਉਹਦਾ ਵੀ ਗੁਰੂ ਪਿਆਰਿਓ ਰੱਜ ਨਹੀਂ ਹੈ, ਉਹਨੂੰ ਵੀ ਤ੍ਰਿਪਤੀ ਨਹੀਂ ਹੈ। ਪਰਾਈ ਇਸਤਰੀ ਜਿਹੜੀ ਹੈ ਉਹਨੂੰ ਦੇਖਣੋਂ, ਉਹਨੂੰ ਜੋਣੋ, ਉਹਨੂੰ ਮਾੜੀ ਨਜ਼ਰ ਨਾਲ ਤੱਕਣੋਂ ਫਿਰ ਵੀ ਨਹੀਂ ਹਟਦਾ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਗੁਰੂ ਪਿਆਰੇ, ਸਮਾਜ ਦਾ ਸ਼ੀਸ਼ਾ ਵਿਖਾ ਰਹੇ ਨੇ ਸਤਿਗੁਰੂ ਜੀ, ਸਮਾਜ ਦਾ ਸ਼ੀਸ਼ਾ। ਜਿਹੜਾ ਸਤਿਗੁਰੂ ਹੈ ਨਾ, ਇਹ ਸ਼ੀਸ਼ੇ ਦੇ ਨਿਆਈ ਹੈ। ਸਾਡੇ ਅੰਦਰ ਕੀ ਹੈ ਸਾਨੂੰ ਨਹੀਂ ਪਤਾ, ਪਰ ਜਦੋਂ ਗੁਰੂ ਸਨਮੁਖ ਹੋਈਏ, ਬਾਣੀ ਪੜ੍ਹੀਏ, ਫਿਰ ਗੁਰੂ ਪਿਆਰਿਓ ਪਤਾ ਲੱਗਦਾ। ਜਿਵੇਂ ਸ਼ੀਸ਼ੇ 'ਤੇ ਕਾਲਸ ਲੱਗੀ ਹੋਵੇ ਨਾ, ਤਾਂ ਸਾਨੂੰ ਨਹੀਂ ਪਤਾ ਕਿ ਸਾਡੇ ਮੂੰਹ 'ਤੇ ਕਾਲਸ ਲੱਗੀ ਹੈ। ਜਿਉਂ ਹੀ ਅਸੀਂ ਸ਼ੀਸ਼ੇ ਮੂਹਰੇ ਜਾਵਾਂਗੇ ਨਾ ਤਾਂ ਉਸੇ ਵੇਲੇ ਸ਼ੀਸ਼ਾ ਦੱਸੇਗਾ ਸਾਨੂੰ ਕਿ ਭਾਈ ਤੁਹਾਡੇ ਮੂੰਹ ਦੇ ਉੱਤੇ ਕਾਲਸ ਹੈ। ਇਸੇ ਤਰ੍ਹਾਂ ਗੁਰਪਿਆਰਿਓ, ਜੇ ਅਸੀਂ ਆਪਣੇ ਅੰਦਰ ਦੇਖਣਾ ਹੈ ਨਾ ਕਿ ਸਾਡੇ ਅੰਦਰ ਕੀ ਹੈ ਕੀ ਨਹੀਂ ਹੈ, ਤਾਂ ਫਿਰ ਗੁਰੂ ਦੇ ਸਨਮੁਖ ਹੋਣਾ ਪਊਗਾ। ਜਦੋਂ ਗੁਰੂ ਦੇ ਸਨਮੁਖ ਹੋਵਾਂਗੇ, ਗੁਰੂ ਸਾਨੂੰ ਦੱਸਦਾ ਕਿ ਤੁਸੀਂ ਹੋ ਕੀ ਅਤੇ ਤੁਹਾਨੂੰ ਹੋਣਾ ਕੀ ਚਾਹੀਦਾ। ਸ਼ੀਸ਼ਾ ਹੈ ਗੁਰੂ, ਸ਼ੀਸ਼ੇ ਦੇ ਨਿਆਈ ਹੈ ਗੁਰੂ। ਇਹ ਸਾਡੀ ਗੁਰਪਿਆਰਿਓ ਗੱਲ ਕਰਦੇ ਨੇ, ਸਮਾਜ ਦੇ ਲੋਕਾਂ ਦੀ ਗੱਲ ਕਰਦੇ ਨੇ ਕਿ ਜਿਸ ਤਰ੍ਹਾਂ ਭੁੱਖ ਨਹੀਂ ਨਾ ਮਿਟਦੀ ਰੋਟੀ ਪਾਣੀ ਦੀ, ਜਿਸ ਤਰ੍ਹਾਂ ਭੁੱਖ ਨਹੀਂ ਮਿਟਦੀ ਦੌਲਤ ਦੀ, ਜਿਸ ਤਰ੍ਹਾਂ ਭੁੱਖ ਨਹੀਂ ਮਿਟਦੀ ਰਾਜ ਦੀ, ਉਸੇ ਤਰ੍ਹਾਂ ਭੁੱਖ ਕਾਮ ਦੀ ਵੀ ਨਹੀਂ ਮਿਟਦੀ ਹੈ। ਇਹ ਸਮਝਾ ਰਹੇ ਨੇ ਮਹਾਰਾਜ ਇਸ ਪੰਗਤੀ ਦੇ ਰਾਹੀਂ। ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋਹ ਨਾ ਚੁੱਕੈ। ਪਰ ਗ੍ਰਹਿ ਦਾ ਮਤਲਬ ਹੈ ਪਰਾਈਆਂ ਇਸਤਰੀਆਂ, ਜੋਹ ਦਾ ਮਤਲਬ ਹੈ ਦੇਖਣਾ, ਤੱਕਣਾ ਮਾੜੀ ਨਿਗਾਹ ਨਾਲ, ਚੁੱਕੈ ਦਾ ਮਤਲਬ ਹੈ ਚੁੱਕਣਾ, ਨਾ ਚੁੱਕੈ ਨਹੀਂ ਚੁੱਕਦਾ, ਨਹੀਂ ਹਟਦਾ। ਕਹਿੰਦੇ ਪਰਾਈਆਂ ਇਸਤਰੀਆਂ ਦੇਖਣੋ ਨਹੀਂ ਹਟਦਾ ਮਾੜੀ ਨਿਗਾਹ ਨਾਲ, ਭਾਵੇਂ ਆਪਦੇ ਘਰ ਦੇ ਵਿੱਚ ਕਈ ਇਸਤਰੀਆਂ ਕਾਮਵੰਤ ਦੇ ਘਰ ਰੱਖੀਆਂ ਹੋਈਆਂ ਨੇ, ਪਰ ਫਿਰ ਵੀ ਨਹੀਂ ਹਟਦਾ। ਇਹ ਪਾਤਸ਼ਾਹ ਦੱਸਦੇ ਨੇ,
ਦਿਨ ਪ੍ਰਤ ਕਰੈ ਕਰੈ ਪਸ਼ੁਤਾਪੈ, ਸੋਗ ਲੋਭ ਮਹਿ ਸੂਕੈ।
ਦਿਨ ਪ੍ਰਤ, ਦਿਨ ਪ੍ਰਤ ਦਾ ਮਤਲਬ ਹੈ ਪ੍ਰਤੀ ਦਿਨ, ਪ੍ਰਤੀ ਦਿਨ ਦਾ ਮਤਲਬ ਹੈ ਹਰ ਦਿਨ, ਹਰ ਰੋਜ਼। ਦਿਨ ਪ੍ਰਤ ਕਰੈ ਕਰੈ ਪਸ਼ੁਤਾਪੈ, ਕਹਿੰਦੇ ਦਿਨ ਰਾਤ ਹਰ ਦਿਨ ਵਿਕਾਰ ਭੋਗਦਾ, ਪਛਤਾਉਂਦਾ ਵੀ ਹੈ, ਪਛਤਾਉਂਦਾ ਵੀ ਹੈ। ਉਹ ਕੀ ਹੈ? ਕੁਛ ਵੀ ਨਹੀਂ ਹੈ। ਭੋਜਨ ਖਾ ਲਿਆ, ਉਹ ਕੋਈ ਹੈ ਸਵਾਦ ਨਹੀਂ ਹੈ। ਚੰਗਾ ਕੱਪੜਾ ਪਾ ਲਿਆ, ਆਨੰਦ ਨਹੀਂ ਹੈ। ਕੀ ਹੈ ਮਤਲਬ? ਨਾਲੇ ਚੰਗਾ ਭੋਜਨ ਖਾਂਦਾ, ਚੰਗਾ ਪੁਸ਼ਾਕ ਪਹਿਨਦਾ, ਰਾਜ ਭਾਗ ਮਿਲ ਜਾਂਦਾ, ਸਾਰਾ ਕੁਝ ਮਿਲ, ਫਿਰ ਕੀ ਹੈ? ਕੁਛ ਨਹੀਂ ਹੈ, ਪਛਤਾਉਂਦਾ ਵੀ ਹੈ। ਕਹਿੰਦੇ ਦਿਨ ਪ੍ਰਤ ਕਰੈ ਕਰੈ ਪਛੁਤਾਪੈ, ਸੋਗ ਲੋਭ ਮਹਿ ਸੂਕੈ। ਲੋਭ ਦੇ ਵਿੱਚ, ਸੋਗ ਦੇ ਵਿੱਚ ਬੰਦਾ ਜਿਹੜਾ ਸੁੱਕਦਾ ਜਾਂਦਾ ਹੈ, ਖਤਮ ਹੁੰਦਾ ਜਾਂਦਾ ਹੈ।
ਹਰ ਹਰ ਨਾਮ ਅਪਾਰ ਅਮੂਲਾ, ਅੰਮ੍ਰਿਤ ਏਕ ਨਿਦਾਨਾ।
ਦੇਖੋ ਗੁਰਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਸਾਡੀਆਂ ਸਮੱਸਿਆਵਾਂ ਦੱਸੀਆਂ ਨੇ, ਜਗਤ ਦੀਆਂ ਸਮੱਸਿਆਵਾਂ ਦੱਸੀਆਂ ਨੇ। ਕਿਹੜੀ ਕਿਹੜੀ ਸਮੱਸਿਆ ਦੱਸੀ ਹੈ? ਇੱਕ ਤਾਂ ਦੱਸੀ ਹੈ ਕਿ ਵੱਡੇ ਵੱਡੇ ਰਾਜਨ ਔਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੁਝੀ। ਦੂਜੀ ਸਮੱਸਿਆ ਦੱਸੀ ਹੈ ਕਿ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕੀ ਮਿਟੈ ਨਾ ਭੁੱਖਾ। ਅਤੇ ਤੀਜੀ ਦੱਸੀ ਹੈ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋਹ ਨਾ ਚੁੱਕੈ। ਇਹ ਸਮਾਜ ਦੀਆਂ ਸਮੱਸਿਆਵਾਂ ਨੇ। ਗੁਰਬਾਣੀ ਦੀ ਇੱਕ ਵਿਸ਼ੇਸ਼ਤਾ ਹੈ ਗੁਰੂ ਪਿਆਰਿਓ, ਗੁਰਬਾਣੀ ਜੇ ਕਿਸੇ ਚੀਜ਼ ਦਾ ਖੰਡਨ ਕਰਦੀ ਹੈ ਨਾ, ਨਾਲ ਮੰਡਣ ਵੀ ਕਰਦੀ ਹੈ। ਜੇ ਗੁਰਬਾਣੀ ਸਾਨੂੰ ਕਹਿੰਦੀ ਹੈ ਨਾ ਕਿ ਆਹ ਰਸਤਾ ਗਲਤ ਹੈ, ਤਾਂ ਸਾਨੂੰ ਇਹ ਵੀ ਦੱਸਦੀ ਹੈ ਕਿ ਆਹ ਸਹੀ ਹੈ। ਆਮ ਜਿਹੜੇ ਆਲੋਚਕ ਹੁੰਦੇ ਆ ਨਾ ਗੁਰਪਿਆਰਿਓ, ਸਮਾਜ ਦੇ ਵਿੱਚ ਦੇਖਦੇ ਆ, ਉਹ ਗਲਤ ਦੱਸਦੇ ਨੇ, ਠੀਕ ਨਹੀਂ ਦੱਸਦੇ। ਆਹ ਵੀ ਗਲਤ ਹੈ, ਆਹ ਵੀ ਗਲਤ ਹੈ, ਆਹ ਵੀ ਗਲਤ ਹੈ, ਆਹ ਵੀ ਗਲਤ ਹੈ। ਜੇ ਪੁੱਛੀਏ ਵੀ ਠੀਕ ਕੀ ਹੈ, ਕਹਿੰਦੇ ਉਹ ਤਾਂ ਪਤਾ ਨਹੀਂ। ਬਹੁਤ ਸਾਰੇ ਮਤ ਮਤਾਂਤਰ, ਬਹੁਤ ਸਾਰੇ ਐਸੇ ਨੇ ਗੁਰਪਿਆਰਿਓ ਜਿਹੜੇ ਗਲਤ ਦੀ ਪਹਿਚਾਣ ਦੱਸਦੇ ਨੇ, ਲੇਕਿਨ ਸਹੀ ਦੀ ਨਹੀਂ ਦੱਸਦੇ। ਪਰ ਸਾਡੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਦੱਸਦੇ ਨੇ ਸਾਨੂੰ ਕਿ ਆਹ ਮਾਰਗ ਗਲਤ ਹੈ, ਆਹ ਠੀਕ ਹੈ, ਇਹਦੇ 'ਤੇ ਤੁਰਨਾ ਚਾਹੀਦਾ, ਆਹ ਸਮੱਸਿਆ ਅਤੇ ਆਹ ਭਾਈ ਇਹਦਾ ਹੱਲ ਹੈ। ਹੁਣ ਵੈਦ ਡਾਕਟਰ ਚੰਗਾ ਤਾਂ ਅਸੀਂ ਉਸੇ ਨੂੰ ਗਿਣਦੇ ਹਾਂ ਨਾ ਜਿਹੜਾ ਸਮੱਸਿਆ ਰੋਗ ਦੱਸਦੇ ਅਤੇ ਫਿਰ ਇਲਾਜ ਵੀ ਦੱਸਦੇ। ਉਹ ਕਾਹਦਾ ਡਾਕਟਰ ਜਿਹੜਾ ਰੋਗ ਦੱਸਦੇ ਅਤੇ ਮੁੜ ਕੇ ਪੁੱਛੀਏ ਇਲਾਜ ਕੀ ਹੈ, ਕਹਿੰਦਾ ਵੀ ਇਹਦਾ ਨਹੀਂ ਪਤਾ। ਹੁਣ ਆਪਾਂ ਵਧੀਆ ਡਾਕਟਰ ਤਾਂ ਨਹੀਂ ਨਾ ਮੰਨਦੇ, ਜਿਹੜਾ ਰੋਗ ਤਾਂ ਦੱਸਦੇ ਵੀ ਤੈਨੂੰ ਆਹ ਰੋਗ ਆ, ਉਹ ਤਾਂ ਹਰੇਕ ਨੂੰ ਪਤਾ ਲੱਗ ਜਾਂਦਾ, ਉਹ ਤਾਂ ਬੰਦੇ ਨੂੰ ਖੁਦ ਵੀ ਪਤਾ ਲੱਗ ਜਾਂਦਾ ਕਿ ਮੈਨੂੰ ਆਹ ਰੋਗ ਹੈ। ਪਰ ਜਿਹੜਾ ਨਾਲ ਇਲਾਜ ਵੀ ਦੱਸੇ, ਮਹਾਰਾਜ ਇਲਾਜ ਵੀ ਦੱਸਦੇ ਨੇ ਗੁਰਪਿਆਰਿਓ। ਹੁਣ ਆਖਰੀ ਪੰਗਤੀ 'ਚ ਸਤਿਗੁਰਾਂ ਨੇ ਇਲਾਜ ਦੱਸਿਆ। ਕੀ ਇਲਾਜ ਦੱਸਿਆ? ਕਹਿੰਦੇ ਹਰ ਹਰ ਨਾਮ ਅਪਾਰ ਅਮੋਲਾ। ਐ ਭਾਈ ਸਿੱਖੋ ਸੁਣੋ, ਕਹਿੰਦੇ ਹਰ ਹਰ ਨਾਮ, ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ, ਹਰੇਕ ਵਿੱਚ ਵਸਦੇ ਅਕਾਲ ਪੁਰਖ ਦਾ ਜਿਹੜਾ ਨਾਮ ਹੈ, ਕਹਿੰਦੇ ਅਪਾਰ ਹੈ। ਅਪਾਰ ਦਾ ਮਤਲਬ ਹੈ ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ। ਦਰਿਆ ਦਾ ਪਾਰ ਪਾਇਆ ਜਾ ਸਕਦਾ, ਸਮੁੰਦਰ ਦਾ ਪਾਰ ਪਾਇਆ ਜਾ ਸਕਦਾ, ਪਰ ਅਕਾਲ ਪੁਰਖ ਪਰਮੇਸ਼ਵਰ ਅਪਾਰ ਹੈ ਔਰ ਉਹਦਾ ਨਾਮ ਵੀ ਅਪਾਰ ਹੈ। ਅਤੇ ਦੂਜਾ ਗੁਰਪਿਆਰਿਓ ਵਿਸ਼ੇਸ਼ਣ ਹੈ ਨਾਮ ਦਾ ਅਮੋਲਾ, ਇਹ ਅਮੋਲਕ ਹੈ। ਨਾਮ ਅਮੋਲਕ ਨਾ ਪਾਇਆ ਜਾਏ। ਅਮੋਲਾ ਦਾ ਮਤਲਬ ਹੈ ਜਿਹਦਾ ਕੋਈ ਮੁੱਲ ਹੀ ਨਹੀਂ ਹੈ, ਜਿਹਦਾ ਕੋਈ ਮੁੱਲ ਨਹੀਂ ਹੈ, ਕੋਈ ਕੀਮਤ ਨਹੀਂ ਹੈ। ਹੁਣ ਕੀਮਤ ਕਿਹਦੀ ਨਹੀਂ ਹੁੰਦੀ ਗੁਰਪਿਆਰਿਓ? ਇੱਕ ਤਾਂ ਉਸ ਚੀਜ਼ ਦੀ ਕੀਮਤ ਨਹੀਂ ਹੁੰਦੀ ਜਿਹੜਾ ਬਿਲਕੁਲ ਆਮ ਹੈ। ਰੇਤੇ ਦੀ ਮੁੱਠ ਦੀ ਕੀਮਤ ਹੈ? ਬਿਲਕੁਲ ਨਹੀਂ। ਕਿਉਂ? ਆਮ ਹੀ ਹੈ, ਜਿੱਥੋਂ ਮਰਜ਼ੀ ਭਰ ਲਓ। ਜਿੱਥੋਂ ਮਰਜ਼ੀ ਭਰ ਲਓ। ਦੂਜੀ ਗੁਰ ਪਿਆਰਿਓ ਉਹ ਜਿਹਦੀ ਇੰਨੀ ਜ਼ਿਆਦਾ ਕੀਮਤ ਹੁੰਦੀ ਹੈ ਕਿ ਸੰਸਾਰ ਦਾ ਕੋਈ ਵੀ ਵਿਅਕਤੀ ਉਹ ਕੀਮਤ ਤਾਰ ਨਹੀਂ ਸਕਦਾ। ਨਾਮ ਜਿਹੜਾ ਹੈ ਇੰਨਾ ਜ਼ਿਆਦਾ ਕੀਮਤੀ ਹੈ, ਵਾਹਿਗੁਰੂ ਇੰਨਾ ਜ਼ਿਆਦਾ ਮੁੱਲਵਾਨ ਹੈ ਕਿ ਸੰਸਾਰ ਦੇ ਵਿੱਚ ਉਹਦਾ ਮੁੱਲ ਕੋਈ ਦੱਸ ਹੀ ਨਹੀਂ ਸਕਦਾ। ਇਸ ਕਰਕੇ ਉਹ ਅਮੋਲਕ ਹੈ, ਅਮੋਲਕ। ਕਹਿੰਦੇ ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ। ਨਿਧਾਨ ਦਾ ਮਤਲਬ ਹੁੰਦਾ ਖਜ਼ਾਨਾ, ਆਤਮਕ ਜੀਵਨ ਦੇਣ ਵਾਲਾ ਜਿਹੜਾ ਅੰਮ੍ਰਿਤ ਹੈ ਇਹ ਖਜ਼ਾਨਾ ਹੈ। ਇੱਕ ਅਕਾਲ ਪੁਰਖ ਦਾ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤ ਅਤੇ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤ ਜਿਹੜਾ ਹੈ ਉਹ ਨਾਮ ਹੈ। ਨਾਮ ਜਿਹੜਾ ਇੱਕ ਖਜ਼ਾਨਾ ਹੈ ਜਿਹੜਾ ਬੜਾ ਅਮੋਲਕ ਹੈ, ਜਿਹਦਾ ਕੋਈ ਪਾਰ ਨਹੀਂ ਪਾ ਸਕਦਾ ਹੈ।
ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ।
ਸੁਖ ਸਹਿਜ ਆਨੰਦ, ਤਿੰਨ ਸ਼ਬਦ ਨੇ ਗੁਰ ਪਿਆਰਿਓ। ਸੁਖ ਸਹਿਜ ਆਨੰਦ, ਸੁਖ ਆਤਮਕ ਅਡੋਲਤਾ ਤੇ ਆਨੰਦ ਇਹ ਕਿੱਥੇ ਨੇ? ਕਹਿੰਦੇ ਸੰਤਨ ਕੈ, ਸੰਤਨ ਕੈ, ਸੰਤਨ ਬਹੁਤ ਸਾਰੇ ਸੰਤ। ਹੁਣ ਬਹੁਤ ਸਾਰੇ ਸੰਤ ਕਿੱਥੇ ਲੱਭੀਏ? ਸੰਤ ਤਾਂ ਇੱਕ ਲੱਭਣਾ ਔਖਾ, ਸੰਗਤ ਨੂੰ ਸੰਤ ਕਿਹਾ ਗੁਰੂ ਪਿਆਰੇ। ਆ ਜਿਹੜੀ ਸੰਗਤ 'ਚ ਅਸੀਂ ਬੈਠੇ ਹਾਂ ਨਾ, ਇਹਨਾਂ ਨੂੰ ਕਿਹਾ। ਕਹਿੰਦੇ ਸੁਖ ਸਹਿਜ ਆਨੰਦ ਸੰਤਨ ਕੈ, ਸੁਖ ਗੁਰਸਿੱਖਾਂ ਦੀ ਸੰਗਤ 'ਚ, ਸਹਿਜ ਆਤਮਕ ਅਡੋਲਤਾ ਜਿਹਨੂੰ ਕਹਿੰਦੇ ਆ ਗੁਰਸਿੱਖਾਂ ਦੀ ਸੰਗਤ 'ਚ, ਆਨੰਦ ਸਿੱਖਾਂ ਦੀ ਸੰਗਤ 'ਚ, ਗੁਰਸਿੱਖਾਂ ਦੀ ਸੰਗਤ 'ਚ ਜਿਹੜੇ ਗੁਰੂ ਦੇ ਹਜ਼ੂਰ ਬੈਠਦੇ ਨੇ। ਕਹਿੰਦੇ ਜਿਹੜਾ ਸੰਗਤ 'ਚ ਆ ਜਾਂਦਾ ਹੈ, ਨਾਨਕ ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਸਮਝਾਓ ਇਹਨਾਂ ਜੀਵਾਂ ਨੂੰ ਗੁਰ ਤੇ ਜਾਨਾ। ਗੁਰ ਤੋਂ, ਗੁਰ ਦਾ ਇੱਥੇ ਮਤਲਬ ਕੀ ਹੈ? ਇੱਕ ਸ਼ਬਦ ਹੈ ਗੁਰ ਪਿਆਰਿਓ ਗੁਰੂ, ਇੱਕ ਹੈ ਗੁਰ। ਗੁਰੂ ਤੇ ਗੁਰ ਦੇ ਵਿੱਚ ਫਰਕ ਹੈ ਗੁਰ ਪਿਆਰਿਓ। ਗੁਰੂ ਤੇ ਗੁਰ, ਗੁਰੂ ਦਾ ਗੁਰ, ਗੁਰ ਦਾ ਮਤਲਬ ਹੁੰਦਾ ਹੈ ਕਲਾ, ਉਪਦੇਸ਼, ਸਿੱਖਿਆ। ਗੁਰ ਦਾ ਮਤਲਬ ਹੈ ਕਲਾ, ਉਪਦੇਸ਼, ਸਿੱਖਿਆ, ਜਿਹੜਾ ਗੁਰੂ ਤੋਂ ਮਿਲਦਾ। ਅਸੀਂ ਗੁਰੂ ਕੋਲ ਕੀ ਲੈਣਾ ਹੈ? ਅਸੀਂ ਗੁਰ ਲੈਣਾ ਹੈ, ਅਸੀਂ ਗੁਰ ਲੈਣਾ ਹੈ। ਆਪਾਂ ਕਹਿੰਦੇ ਨਾ ਮੈਨੂੰ ਜੀ ਗੁਰ ਸਿਖਾ ਦਿਓ, ਮੈਨੂੰ ਜੀ ਕਲਾ ਸਿਖਾ ਦਿਓ। ਗੁਰੂ ਜੁਗਤ ਦੱਸਦੇ ਨੇ, ਕਾਹਦੀ ਜੁਗਤ ਦੱਸਦੇ ਨੇ, ਕਾਹਦਾ ਗੁਰਗੁਰੂ ਦੱਸਦੇ ਨੇ? ਗੁਰੂ ਅਕਾਲ ਪੁਰਖ ਨਾਲ ਜੋੜਨ ਦਾ ਗੁਰ ਦੱਸਦੇ ਨੇ, ਨਾਮ ਦੀ ਵਿਧੀ ਦੱਸਦੇ ਨੇ, ਨਾਮ ਦਿੰਦੇ ਨੇ। ਤਾਂ ਇੱਥੇ ਕਹਿੰਦੇ ਭਾਈ ਇਹ ਗੁਰੂ ਤੋਂ, ਗੁਰੂ ਦੇ ਜੁਗਤ ਤੋਂ ਜਾਣਿਆ ਜਾ ਸਕਦਾ ਹੈ। ਕੀ ਜਾਣਿਆ ਜਾ ਸਕਦਾ? ਇਹ ਜਿਹੜਾ ਸੰਸਾਰ ਦਾ ਗੁਰ ਪਿਆਰਿਓ ਵਾਸਤਵਿਕਤਾ ਹੈ ਸੰਸਾਰ ਦੀ, ਅਸਲੀਅਤ ਹੈ ਸੰਸਾਰ ਦੀ, ਇਹ ਗੁਰੂ ਸਮਝਾਉਂਦਾ ਹੈ ਭਾਈ। ਗੁਰੂ ਦੱਸਦਾ ਸਾਨੂੰ ਕਿ ਗੁਰਸਿੱਖਾਂ ਦੀ ਸੰਗਤ ਦੇ ਵਿੱਚ ਸੁੱਖ ਵੀ ਮਿਲਦਾ, ਆਨੰਦ ਵੀ ਮਿਲਦਾ ਅਤੇ ਮਨ ਵੀ ਟਿਕ ਜਾਂਦਾ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰ ਪਿਆਰਿਓ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ। ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਨੇ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਰਲ ਮਿਲ ਕੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ, ਆਖਰੀਆਂ ਪੰਗਤੀਆਂ ਪੜ੍ਹਦੇ। ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਾਡੇ 'ਤੇ ਕਿਰਪਾ ਕਰਨੀ, ਸਾਨੂੰ ਸੰਗਤ 'ਚ ਬੈਠਣ ਦਾ ਬਲ ਬਖਸ਼ਿਸ਼ ਕਰਨਾ, ਤਾਂ ਕਿ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ।
ਹਾਂਜੀ, ਹਰ ਹਰ ਨਾਮ ਅਪਾਰ ਅਮੁੱਲਾ, ਅੰਮ੍ਰਿਤ ਏਕ ਨਿਧਾਨਾ। ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।